जस्सा सिंह श्याम सिंह ए होत से बने वाल तिनको सब सिंह न कयो इक रलो बहीरे नाल।
वाहिगुरु जी का खालसा वाहिगुरु जी की फतेह। धन धन गुरुदेव जी संघ हर जपे गुर कृपाल जब पाए तो अवगुण सब छपे। सतगुरु गरीब नवाज धन धन श्री गुरु ग्रंथ साहिब जी महाराज जी दे पवित्र पावन चरणा कमलों विच नौवें गुरदेव धर्म धुरंधर सतगुरु श्री गुरु तेग बहादुर साहिब सचे पातशाह दे पावन पवित्र चरणा विच हाजरियां भर के आप समूह माई भाई प्रेमी जन सतगुरां दा पवित्र इतिहास गुरु पंथ दा इतिहास सरवण कर रहे। वड्डा घल्लूकार है मलेर कोटले दे इलाके च कोपर हीड़े दे मैदान विच कुतबा बामणी दे इलाके विच तकरीबन 12 को तो लम्मे पेंडे विच हजारां दी गिणती च सिंघ ते सिंघणियां शहीद होए। अहमद शाह बदाली ने सूबा सरहंद जैन खां और मलेरकोटले दे नवाबां नूं अपने नाल रला के खालसे पंथ ते हमला कीता। सारा पंथ उस वेले इकट्ठा सी, सिंघां दियां सारियां मिसलां इत्थे मौजूद सन, उन्हां मिसलां दे जथेदार सरदार जस्सा सिंह जी आलूवालिया, चढ़त सिंह जी शुकर चकिया, जथेदार श्याम सिंह जी नारूके वाले, जस्सा सिंह रामगढ़िया, कन्हैया दी मिसल जिन्हों नकैया दी मिसल भी कहते ने, हरी सिंह के जिन्हें जरनैल सन पंथ विच उस वेले हाजर से। हुण खालसे दा नुकसान इस करके ज्यादा हो रहा क्योंकि खालसे दा वहीर खालसे दे नाल है। वहीर कहिंदे ने बजुर्गां नूं बच्चियां नूं परिवारां नूं कि सारा साजो समान नाल सी, हुण उन्हां दी राखी करनी भी जरूरी सी। तो अबदाली ने बड़े जोर दा हल्ला कीता पर फिर भी सिंह बड़ी बहादुरी नाल 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 वहीर दी राखी करदिआं अबदाली दी फौज दा मुकाबला कर रहे ने। नुकसान सिंघां दा बहुत ज्यादा हो रहा है। इन्ने सिंह पहलां जिन्ने जंग होए ने उन्हां जंगां विच कदे इन्ने सिंह सिंघणियां शहीद नहीं होए जिन्ने इस जंग दे दौरान सिंह शहीदियां पा रहे ने। इस करके इस जंग दा नाम वड्डा घल्लूकारा है। आओ मन बिरतियां एकागर करके गुरु खालसे पंथ का पवित्र इतिहास सरवण करिए। एकाग्रता बनाने वास्ते आखिए जी सतनाम श्री
वाहे गुरु साहिब जी,
सतनाम श्री
वाहे गुरु साहिब जी। दोएरा जस्सा सिंह श्याम सिंह ए होत से धन्यवाल।
सरदार जस्सा सिंह जी, जथेदार जस्सा सिंह जी ये खालसे पंथ दे चौथे जथेदार सन, श्रोमणी पंथ अकाली बुढ़े दल दे, श्री अकाल तख्त साहब दे भी चौथे जथेदार सन और इन्हां दे नाल सन जथेदार बाबा श्याम सिंह जी नारूके वाले, जो लिखारी भाई रतन सिंह जी भंगू दे नाना जी भी सन। ए दोवें जथेदार जथियां दे समेत सन। थन्नेवाल दा मतलब हुंदा वी इन्हां दे नाल जथे सन, जथियां दे समेत सन।
तिनको सब सिंघन कयो ਇੱਕ ਰਲੇ ਵੀਰ ਨਾਲ
ਇਹਨਾਂ ਨੂੰ ਸਿੰਘਾਂ ਨੇ ਨਾਲ ਦੇ ਕੁਝ ਸਾਥੀ ਸਿੰਘਾਂ ਨੇ ਬੇਨਤੀ ਕੀਤੀ ਕਿ ਤੁਹਾਡੇ ਦੋ ਜਥੇ ਨੇ, ਤੁਸੀਂ ਦੋ ਜਥੇਦਾਰ ਹੋ ਨਾਲ, ਤੁਹਾਡੇ ਦੋਨਾਂ ਜਥਿਆਂ ਵਿੱਚੋਂ ਇੱਕ ਜਥਾ ਜਿਹੜਾ ਹੈ ਉਹ ਵਹੀਰ ਦੇ ਨਾਲ ਚੱਲੇ, ਕਿਉਂਕਿ ਵਹੀਰ ਦੀ ਰਾਖੀ ਜ਼ਰੂਰੀ ਸੀ। ਵਹੀਰ ਦੇ ਵਿੱਚ ਬੱਚੇ ਸਨ, ਵਹੀਰ ਦੇ ਵਿੱਚ ਬਜ਼ੁਰਗ ਸਨ, ਵਹੀਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵੀ ਸਨ। ਉਹ ਪਾਵਨ ਸਰੂਪ, ਜਿਸ ਪਾਵਨ ਸਰੂਪ ਨੂੰ ਅਵਚਲ ਨਗਰ ਨਾਂਦੇੜ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਮਹਾਰਾਜ ਗੁਰੂ ਕਲਗੀਧਰ ਜੀ ਨੇ ਗੁਰਿਆਈ ਦਿੱਤੀ ਸੀ, ਦਮਦਮਾ ਸਾਹਿਬ ਗੁਰੂ ਕਾਂਸ਼ੀ ਵਿਖੇ ਜਿਹੜਾ ਪਾਵਨ ਸਰੂਪ ਮਹਾਰਾਜ ਜੀ ਨੇ ਲਿਖਵਾਇਆ ਸੀ ਭਾਈ ਮਨੀ ਸਿੰਘ ਜੀ ਸ਼ਹੀਦ ਪਾਸੋਂ, ਉਹ ਸਰੂਪ ਵੀ ਨਾਲ ਸਨ। ਇਸ ਕਰਕੇ ਉਨ੍ਹਾਂ ਸਾਰੇ ਵਹੀਰ ਦੀ ਰਾਖੀ ਵਾਸਤੇ ਇੱਕ ਜਥੇ ਦੀ ਲੋੜ ਸੀ। ਸਿੰਘ ਕਹਿੰਦੇ ਇਹਨਾਂ ਦੋਨਾਂ ਜਥੇਦਾਰਾਂ ਨੂੰ, ਜੱਸਾ ਸਿੰਘ ਜੀ ਔਰ ਜਥੇਦਾਰ ਸ਼ਾਮ ਸਿੰਘ ਜੀ ਉਨ੍ਹਾਂ ਨੂੰ, ਕਿ ਤੁਹਾਡੇ ਚੋਂ ਇੱਕ ਜਥੇਦਾਰ ਆਪਣੇ ਜਥੇ ਸਮੇਤ ਵਹੀਰ ਦੇ ਨਾਲ ਰਹੇ ਤਾਂ ਜੋ ਵਹੀਰ ਦੀ ਰਾਖੀ ਕੀਤੀ ਜਾ ਸਕੇ।
ਸਭ ਖਾਲਸੇ ਸਿਓ ਸ਼ਾਮ ਸਿੰਘ ਕਹਿਓ,
ਉਸ ਵੇਲੇ ਸਾਰੇ ਖਾਲਸੇ ਨੂੰ ਜਥੇਦਾਰ ਸ਼ਾਮ ਸਿੰਘ ਜੀ ਨੇ ਬਚਨ ਕੀਤਾ, ਕਹਿਣ ਲੱਗੇ
ਜ਼ੈਨੇ ਮਲੇਰੀ ਵੱਲ ਮੈਂ ਰਹਿਓ।
ਸ਼ਾਮ ਸਿੰਘ ਜੀ ਕਹਿਣ ਲੱਗੇ ਮੈਂ ਆਪਣੀ ਫੌਜ ਸਮੇਤ, ਆਪਣੇ ਜਥੇ ਸਮੇਤ, ਜਿਹੜਾ ਜੈਨਾ ਹੈ, ਜੈਨਾ ਕਹਿ ਜੈਨ ਖਾਂ ਨੂੰ, ਇਹ ਸਰਹੰਦ ਦਾ ਨਵਾਬ ਸੀ, ਇਹਨੂੰ ਸਰਹੰਦ ਦੀ ਸੂਬੇਦਾਰੀ ਅਬਦਾਲੀ ਨੇ ਦਿੱਤੀ ਸੀ। ਜੈਨ ਖਾਂ ਚੜ੍ਹ ਕੇ ਆਇਆ ਸੀ ਅਬਦਾਲੀ ਦੇ ਨਾਲ ਖਾਲਸੇ ਤੇ। ਸ਼ਾਮ ਸਿੰਘ ਜੀ ਕਹਿਣ ਲੱਗੇ ਕਿ ਜਿਹੜਾ ਜੈਨਾ ਹੈ ਉਹ ਦੂਜੇ ਜਿਹੜੇ ਮਲੇਰੀਏ ਪਠਾਨ ਨੇ ਇਹਨਾਂ ਦਾ ਅੱਗਾ ਮੈਂ ਰੋਕਾਂਗਾ, ਇਹਨਾਂ ਦੋਵਾਂ ਫੌਜਾਂ ਨੂੰ ਅੱਗੋਂ ਮੈਂ ਰੋਕਾਂਗਾ।
ਤੀਨ ਤਰਫ ਤੁਮ ਸਭੇ ਨਿਭਾਇਓ,
ਬਾਕੀ ਜਿਹੜੀਆਂ ਤਿੰਨ ਦਿਸ਼ਾਵਾਂ ਨੇ ਤਿੰਨ ਪਾਸੇ, ਇੱਕ ਪਾਸੇ ਤਾਂ ਇਹ ਮਲੇਰੀਏ ਤੇ ਜੈਨ ਖਾਂ ਹੈ ਸੂਬਾ ਸਰਹੰਦ, ਇਹਨਾਂ ਨੂੰ ਮੈਂ ਰੋਕਾਂਗਾ, ਬਾਕੀ ਜਿਹੜੀਆਂ ਤਿੰਨ ਤਰਫਾਂ ਨੇ ਉਹ ਤੁਸੀਂ ਸਾਰਿਆਂ ਨੇ ਰਲ ਮਿਲ ਕੇ ਰੋਕਣੀਆਂ ਹਨ।
ਤੀਨ ਮਜ਼ਹਬ ਕੋ ਯੁੱਧ ਸੰਭਾਇਓ,
ਖਾਲਸਾ ਜੀ ਇਹ ਧਰਮ ਯੁੱਧ ਹੈ, ਹੁਣ ਇਸ ਧਰਮ ਯੁੱਧ ਦੇ ਵਿੱਚ ਆਪਾਂ ਸਾਰਿਆਂ ਨੇ ਜੂਝਣਾ ਹੈ।
ਸੋ ਖਾਲਸੇ ਨੇ ਮੰਨ ਲਿਓ,
ਬਾਬਾ ਸ਼ਾਮ ਸਿੰਘ ਜੀ ਦਾ ਬਚਨ ਸਾਰੇ ਖਾਲਸੇ ਨੇ ਮੰਨ ਲਿਆ, ਜੋ ਬਚਨ ਇਹਨਾਂ ਨੇ ਕਿਹਾ ਸਭ ਨੇ ਪ੍ਰਵਾਨ ਕਰ ਲਿਆ।
ਤੁਰਤ ਉਹਨਾਂ ਵੱਲ ਸ਼ਾਮ ਸਿੰਘ ਗਏ,
ਜਥੇਦਾਰ ਸ਼ਾਮ ਸਿੰਘ ਜੀ ਤੁਰਤ ਫੁਰਤ ਆਪਣੀ ਫੌਜ ਨਾਲ ਲੈ ਕੇ, ਜਿਹੜਾ ਜਥਾ ਸੀ ਇਹਨਾਂ ਦੇ ਨਾਲ, ਉਹ ਸਾਰੀ ਫੌਜ ਨੂੰ ਆਪਣੇ ਨਾਲ ਲੈ ਕੇ, ਤਕਰੀਬਨ 12,000 ਫੌਜ ਹੁੰਦੀ ਸੀ ਬਾਬਾ ਸ਼ਾਮ ਸਿੰਘ ਜੀ ਦੇ ਨਾਲ, ਉਹਨਾਂ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਜੈਨਾ ਸੂਬਾ ਸਰਹੰਦ ਤੇ ਮਲੇਰੀਏ ਪਠਾਣਾ ਦੀ ਫੌਜ ਦਾ ਮੁਕਾਬਲਾ ਕਰਨ ਲਈ ਇੱਕ ਪਾਸੇ ਚੱਲ ਪਏ।
ਰਹੀ ਮਿਸਲ ਨੌ ਸ਼ਾਤੋ ਵੱਲ,
ਬਾਕੀ ਜਿਹੜੀਆਂ ਨੌ ਮਿਸਲਾਂ ਸਨ ਉਹ ਅਬਦਾਲੀ ਦੀ ਫੌਜ ਵਾਲੇ ਪਾਸੇ ਨੂੰ ਡਟ ਗਈਆਂ।
ਤੁਰਿਓ ਸ਼ਾਮ ਸਿੰਘ ਯੋ ਕਹਿ ਗੱਲ,
ਇਹਦਾ ਇਹ ਬਚਨ ਕਰਕੇ ਬਾਬਾ ਸ਼ਾਮ ਸਿੰਘ ਜੀ ਮਲੇਰੀਏ ਪਠਾਣਾ ਤੇ ਜੈਨ ਖਾਂ ਦੇ ਅੱਗੇ ਨੂੰ ਰੋਕਣ ਵਾਸਤੇ ਅੱਗੇ ਵਧੇ ਹਨ।
ਆਪੋ ਆਪਣੋ ਤੋਸ ਬਜਾਇਓ,
ਆਪੋ ਆਪਣਾ ਨਗਾਰਾ ਸਾਰੀਆਂ ਮਿਸਲਾਂ ਨੇ ਬਜਾਏ ਹਨ।
ਨਿਸ਼ਾਨ ਬੈਰ ਕੀ ਸਾਥ ਰਖਾਇਓ,
ਆਪੋ ਆਪਣੇ ਨਿਸ਼ਾਨ ਬੈਰਕਾਂ ਆਪਣੇ ਨਾਲ ਰੱਖੀਆਂ ਹਨ।
ਪਰ ਜੋਰ ਪੂਜਨ ਕੋ ਜਹਾਂ, ਰਲ ਮਿਲ ਮਿਸਲ ਪਇਓ ਸਭ ਤਾਂ।
ਜਿੱਥੇ ਕਿਤੇ ਫੌਜ ਦਾ ਜ਼ਿਆਦਾ ਜ਼ੋਰ ਹੁੰਦਾ ਹੈ, ਦੁਸ਼ਮਣਾਂ ਦਾ ਜ਼ਿਆਦਾ ਜ਼ੋਰ ਹੁੰਦਾ ਹੈ, ਉੱਥੇ ਸਾਰੀਆਂ ਮਿਸਲਾਂ ਰਲ ਕੇ ਲੜਦੀਆਂ ਨੇ। ਉੱਥੇ ਸਾਰੀਆਂ ਮਿਸਲਾਂ, ਜਿੰਨੀਆਂ ਮਿਸਲਾਂ ਨੇ ਪੰਥ ਦੀਆਂ, ਇਹ ਸਾਰੀਆਂ ਮਿਸਲਾਂ ਰਲ ਕੇ ਲੜਦੀਆਂ ਹਨ।
ਦੋਹੇਰਾ ਯੂ ਕਹਿ ਕਹਿ ਸੁਝਾ ਲਿਓ, ਮਲੇਰੀਅਨ ਰਹਿਣੇ ਸਾਥ।
ਜਥੇਦਾਰ ਬਾਬਾ ਸ਼ਾਮ ਸਿੰਘ ਜੀ ਸਾਰੇ ਪੰਥ ਨਾਲ ਗੁਰਮਤਾ ਕਰਕੇ, ਸਲਾਹ ਕਰਕੇ, ਰੂਪ ਰੇਖਾ ਬਣਾ ਕੇ ਜੰਗ ਲੜਨ ਦੀ ਜੈਨੇ ਤੇ ਮਲੇਰੀਏ ਤੇ ਜਾ ਪਏ ਹਨ।
ਬਹੀਰ ਤੁਰਾਇਓ ਫੇਰ ਉਨ ਗਿਲਜਨ ਦਿਖਾ ਕੇ ਹੱਥ,
ਗਿਲਜਿਆਂ ਨੂੰ ਆਪਣੇ ਡਾਢੇ ਹੱਥ ਵਿਖਾ ਕੇ ਫਿਰ ਬਹੀਰ, ਕਿਉਂਕਿ ਘੇਰ ਲਿਆ ਸੀ ਤੁਰਕਾਂ ਨੇ, ਤੁਰਕਾਂ ਦੇ ਘੇਰੇ ਚੋਂ ਵਹੀਰ ਨੂੰ ਕੱਢ ਕੇ ਵਹੀਰ ਅੱਗੇ ਨੂੰ ਤੋਰਿਆ ਹੈ।
ਬੰਦੂਕ ਕਮਾਨਨ ਬਰਛੀ ਫਰ ਤੇਗ ਸੰਭਾਰ ਚਲਾਏ,
ਬੰਦੂਕਾਂ ਚਲਾਈਆਂ ਹਨ, ਕਮਾਨ ਚਲਾਈ ਹੈ, ਤੀਰ ਚਲਾਏ ਹਨ, ਤੇਗਾ ਸੰਭਾਲ ਕੇ ਜੰਗ ਦੇ ਮੈਦਾਨ ਦੇ ਵਿੱਚ ਖੂਬ ਲੜੇ ਹਨ।
ਮਾਰੇ ਸਿੰਘ ਬੜ ਸੂਰ ਮੇ ਘੋੜੇ ਵਿੱਚ ਰਲਾਏ,
ਔਰ ਬੜੇ ਬੜੇ ਗਿਲਜਿਆਂ ਤੇ ਪਠਾਣਾ ਨੂੰ ਜਾ ਕੇ ਸਿੰਘਾਂ ਨੇ ਮਾਰਿਆ ਹੈ, ਉਹਨਾਂ ਦੇ ਵਿੱਚ ਆਪਣੇ ਘੋੜੇ ਜਾ ਰਲਾਏ ਹਨ।
ਬਹੀਰੋਂ ਜ਼ੈਨਾ ਦੂਰ ਹਟਾਇਆ,
ਸੂਬਾ ਸਰਹੰਦ ਜੈਨ ਖਾਂ جو وحیر دے اتے ٹوٹ کے پیا ہویا سی اے نو وحیر دے گڑوں لا کے دور کیتا ہے وحیر نو اے دے تو دور کر کے اگے ٹوڑیا ہے
او گلجن تو جنگ مچایو
اور اینا گلجیاں دے نال جتھے دار شام سنگھ جی ہونا نے اپنے سمو سنگا ساتھیاں سمیت خوب جنگ مچایا ہے
لچھمی نرائن اور پٹھان
جینے دے نال لچھمی نرائن مرنڈے والا اے وی چڑھ کے آیا ہویا سی سنگا دے اتے
مار ہٹائے کر پشیمان
انہاں نو بھی مار کے ہٹایا لچھمی نرائن نو بھی مار کے ہٹایا سنگا نے انہاں نو بڑا پسے مان کیتا پریشان کیتا ہے
مثل شام سنگھ بو سردار
جتھا جتھے دار شام سنگھ جی جنہاں دے نال بڑی وڈی مثل سی وڈا جتھا سی
مار رام جنگے گلجے دے تار
رام جنگے مار مار کے گلجیاں نو تال کے دور کر دیتا رام جنگے کہندے نے بندوقاں نو بندوقاں وچ پا کے گولیاں دو دو گولیاں پا کے داگیاں نے اور انہاں گلجیاں نو جین خان دے نال جڑے ابدالی دی فوج سی ادھر لچھمی نرائن مرنڈے والا جڑا نال چڑھ کے آیا سی انہاں ساریاں نو مار کے پیچھے کیتا ہے
کرم سنگھ او کروڑا سنگھ
ادھر بھائی کرم سنگھ جی بھائی کروڑا سنگھ جی جڑے کروڑ سنگیاں مثل دے جتھے دار سانا
نار سنگھ او بنڈا سنگھ بنڈا سنگھ
بھائی نار سنگھ جی بھائی بنڈا سنگھ جی اے بڑے بڑے سورمے بہادر یودے نے جتھے دار شام سنگھ جی دے نال
ایسے تھے تے بو سردار بہیروں دینے ترک نکال
انہاں نے بڑے بڑے سورمے جرنیل یودے سن بابا شام سنگھ جی دے نال جنہاں نے وحیر دے نالوں جڑے گلجے سن انہاں گلجیاں نو مار کے دور کیتا وحیر تو پاسے کیتا ہے
دوروں لڑتا جینا جاوے
اور جینا لڑدا تا ہے ہن دوروں دوروں لڑدا ہے نیڑے نہیں آوندا کیونکہ نیڑے آوندا تے اگوں گولیاں داغ دے نے سنگھ ہن جینا دوروں دوروں لڑدا جا رہا ہے
کدے دور کدے ٹک بھی آوے
کدے دور ہو کے لڑدا کدے نیڑے بھی آ کے ٹک جاندا نیڑے بھی آ کے لڑدا ہے
پھر شام سنگھ ملوئی بلائے
بابا شام سنگھ جی نے جڑے در مالوے دے علاقے دے ملوئی سنگھ سن انہاں نو بلایا
اسی طور وے بور لا بو موے لائے
انہاں ملوئی سنگھاں نو مورے لایا کہ تسی اس رستے دے پیتی ہو رستہ دسی چلو تا جو بہیر لے کے اسی اگے اگے ٹر دے چلے جائیے
اگے سنو بڑ دل کی گل
خالصہ جی بڑے دل دی گل سنو ادا بہیر دا تا جڑی ذمہ واری سی او بابا شام سنگھ جی نے سنبھال لئی باقی جڑا خالصے دا وڈا دل سی او ابدالی دی فوج نال کیویں لڑ رہا ہے ہن او دی گل سنو
نٹھے پجے کترے اچل
اور سنگھ کدے نٹھدے نے کدے پجدے نے کدے اچل ہو کے ایک جگہ تے لڑدے ہاں
دوہرا تو چڑھ سنگھ نے یوں کہو میری سنو سلا
مسلا وار لڑ رہے سن سنگھ پھر جتھے دار چڑھت سنگھ جی نے اس ویلے چڑھت سنگھ شکر چکیا مسل دا جتھے دار سی چڑھت سنگھ اس مہان پرش دا دادا ہے جس نے شیر پنجاب دی پدوی اپنے آپ کول پراپت کیتی شیر پنجاب مہاراجا رنجیت سنگھ دا دادا ہے چڑھت سنگھ شکر چکیا اپنے نال دے سارے ساتھیاں نو کہن لگا
میری سنو سلاح
خالصہ جی میری ایک سلاح ہے سارے سنگھ سنو
یہ میں شاہ تم من رچو تین لڑو تو مثل بنائے
جتھے دار چڑھت سنگھ جی کہن لگے کہ خالصہ جی میری یہ سلاح ہے میری یہ رائے ہے کہ ابدالی نے جویں جتھے رچے ہوئے نے ابدالی نے جسے بنائے نے نا وکھرے وکھرے ادا آپا بھی اپنے جسے بنا لیے سارے دل دے اپنی ساری فوج دے جسے بنا کے لڑیے
چار مثل کو تھنو بناو
چار چار مثلاں دا ایک ایک تھنا ایک ایک جتھا بنایا جاوے
دوئے دوئے مثل دو طرفی لاو
چار مثلاں دا کٹھا جتھا بنایا جاوے دو دو مثلاں سجے کھبے بنائیاں جان لڑن واسطے
جور پر ہے جس بوت آئے میں جا کروں سو اسے سائے
جس پاسے دشمن دا زیادہ جور ہوئے گا ادھر میں اپنی مثل لے کے جاواں گا شکر چکیاں دی اور اس پاسے جا کے بیریاں دا مقابلہ کراں گا
کرو لڑائیوں بن تھنے
تھنے بن کے جسے بن کے میں لڑائی کراں گا
بچے نہیں آگے پنے
اور انہاں دا اگا انہاں دا مورا آپا اس طرح پن دے چلے جاواں گے
ان کے کوڑے ਸੋ ਕਉ ਦੁਣੈ।
ਕਹਿਣ ਲੱਗੇ ਖਾਲਸਾ ਜੀ ਇਹਨਾਂ ਦੇ ਘੋੜੇ ਬੜੇ ਬਲਵਾਨ ਨੇ ਅਬਦਾਲੀ ਦੀ ਫੌਜ ਦੇ, ਸੋ ਸੋ ਕੋਹ ਤੱਕ ਇਹ ਤਾਂ ਦੌੜੇ ਜਾਂਦੇ ਨੇ, ਘੋੜੇ ਥੱਕਦੇ ਨਹੀਂ।
ਪੁਜੈ ਨਾ ਜੰਗਲ ਲੋ ਹਮ ਘੋੜੈ,
ਸਾਡੇ ਘੋੜੇ ਕਮਜ਼ੋਰ ਨੇ, ਸਾਡੇ ਘੋੜਿਆਂ ਚ ਇੰਨੀ ਤਾਕਤ ਨਹੀਂ, ਤਾਂ ਜੰਗਲ ਦੇ ਇਲਾਕੇ ਤੱਕ ਨੀ ਪਹੁੰਚਣੇ, ਇਹਨਾਂ ਦੇ ਘੋੜੇ ਤਾਂ ਸੋ ਸੋ ਕੋਹ ਤੱਕ ਪੈਂਡਾ ਤੈਅ ਕਰਦੇ ਨੇ।
ਜਸੇ ਸਿੰਘ ਤੇ ਆਦ ਸਿਆਣੇ,
ਜਦੋਂ ਚੜ੍ਹਤ ਸਿੰਘ ਨੇ ਬਚਨ ਕਹੇ ਸਰਦਾਰ ਜੱਸਾ ਸਿੰਘ ਜੀ, ਆਲੂ ਵਾਲੀਆ ਵਰਗੇ ਜਿੰਨੇ ਸਿਆਣੇ ਸਿੰਘ ਸਨ,
ਦਿਨ ਸੁਣ ਐਸੇ ਬਚਨ ਬਖਾ,
ਨਵਾਬ ਕਪੂਰ ਸਿੰਘ ਜੀ ਵਰਗੇ ਜਥੇਦਾਰ ਸਨ ਸਾਰੇ, ਉਹਨਾਂ ਨੇ ਸਾਰਿਆਂ ਨੇ ਅੱਗੋਂ ਬਚਨ ਕਿਹਾ,
ਮਿਸਲ ਵਾਂਡੇ ਅਬ ਕਬੋ ਨਾ ਪਾਵੋ, ਰਲ ਮਿਲ ਖੜ ਤੁਰ ਪੰਥ ਬਚਾਵੋ।
ਕਹਿਣ ਲੱਗੇ ਖਾਲਸਾ ਜੀ ਹੁਣ ਮਿਸਲਾਂ ਦੀ ਵੰਡ ਨਾ ਪਾਓ, ਕਿ ਹੁਣ ਜੇ ਤੁਸੀਂ ਆਖੋ ਕਿ ਮਿਸਲਾਂ ਵੰਡ ਕੇ ਲੜੀਏ, ਹੁਣ ਮਿਸਲਾਂ ਦੀ ਵੰਡ ਪਾਉਣ ਦੀ ਲੋੜ ਨਹੀਂ, ਹੁਣ ਸਾਰੇ ਰਲ ਮਿਲ ਕੇ ਇਕੱਠੇ ਹੋ ਕੇ ਇੱਕ ਵਾਰੀ ਪੰਥ ਨੂੰ ਬਚਾਓ, ਇੱਕ ਵਾਰੀ ਪੰਥ ਨੂੰ ਬਚਾਓ, ਹੁਣ ਮਿਸਲ ਵਾਰ ਨਾ ਲੜੋ। ਤੇ ਸਿਆਣੇ ਸਿਆਣੇ ਸਿੰਘਾਂ ਨੇ ਬਚਨ ਕਹੇ, ਇਹ ਇਤਿਹਾਸ ਆਉਣ ਵਾਲੇ ਸਮੇਂ ਵਾਸਤੇ ਸਾਡੇ ਲਈ ਪ੍ਰੇਰਣਾ ਹੈ ਕਿ ਜਦੋਂ ਸਾਡੇ ਆਪਸੀ ਵਿਚਾਰਕ ਤੌਰ ਤੇ ਭਾਵੇਂ ਸਾਡੇ ਆਪਸੀ ਮਤ ਭੇਦ ਵੀ ਹੋਣ, ਸਾਡੀਆਂ ਵੱਖੋ ਵੱਖਰੀਆਂ ਸੰਪਰਦਾਵਾਂ ਨੇ, ਉਦੋਂ ਸਾਡੀ ਵਿਚਾਰਕ ਮਤ ਭੇਦ ਹੋ ਸਕਦੀ ਹੈ, ਪਰ ਜਦੋਂ ਗੱਲ ਪੰਥ ਦੀ ਹੋਵੇ, ਜਦੋਂ ਗੱਲ ਗੁਰੂ ਗ੍ਰੰਥ ਦੀ ਹੋਵੇ, ਉਦੋਂ ਫਿਰ ਸਾਡੇ ਚ ਕੋਈ ਵੰਡ ਨਹੀਂ ਹੋਣੀ ਚਾਹੀਦੀ, ਉਦੋਂ ਸਾਰੇ ਇੱਕ ਰੂਪ ਹੋਣੇ ਚਾਹੀਦੇ ਆ। ਜੱਸਾ ਸਿੰਘ ਜੀ ਆਲੂ ਵਾਲੀਆ ਜੀ ਕਹਿਣ ਲੱਗੇ, ਖਾਲਸਾ ਜੀ ਹੁਣ ਮਿਸਲਾਂ ਦੀ ਵੰਡ ਨਾ ਪਾਓ, ਹੁਣ ਸਾਰੇ ਰਲ ਮਿਲ ਕੇ ਇਕੱਠੇ ਹੋ ਕੇ ਪੰਥ ਨੂੰ ਬਚਾਓ।
ਤੁਰਕ ਆਟਾਮ ਲੋਣ ਸਿੰਜਾ ਪੈ,
ਤੁਰਕ ਲੱਖਾਂ ਦੀ ਗਿਣਤੀ ਵਿਚ ਆਟੇ ਦੇ ਸਮਾਨ ਨੇ, ਅਸੀਂ ਕੇਵਲ ਹਜ਼ਾਰਾਂ ਦੀ ਗਿਣਤੀ ਵਿਚ ਆ, ਔਰ ਉਸ ਆਟੇ ਦੇ ਵਿਚ ਲੂਣ ਦੇ ਸਮਾਨ ਹਾਂ।
ਵੈ ਅੰਧੇਰੀ ਹਮ ਬਰੂਲੇ ਸਿੰਜਾ ਪੈ,
ਧੂੜ ਹਨੇਰੀ ਦਾ ਬਹੁਤ ਜ਼ਿਆਦਾ ਤੇਜ਼ ਤੂਫਾਨ ਹਨ ਤੁਰਕ, ਤੇ ਅਸੀਂ ਇੱਕ ਵਾਵ ਰੋਲੇ ਦੇ ਸਮਾਨ ਹਾਂ।
ਤੁਰ ਤੁਰ ਲੈ ਲੜ ਲੜ ਤੁਰੋ,
ਤੁਰਦਿਆਂ ਤੁਰਦਿਆਂ ਲੜਦੇ ਚਲੇ ਜਾਓ, ਤੇ ਲੜਦਿਆਂ ਲੜਦਿਆਂ ਤੁਰਦੇ ਚਲੇ ਜਾਓ।
ਵਹੀਰ ਬਚਾਵਨ ਖਾਤਰ ਅੜੋ,
ਹੁਣ ਆਪਣੇ ਨਾਲ ਵਹੀਰ ਹੈ, ਆਪਾਂ ਇਕੱਲੇ ਹੁੰਦੇ ਜਿਵੇਂ ਮਰਜ਼ੀ ਲੜਦੇ, ਪਰ ਵੱਡੀ ਸਮੱਸਿਆ ਇਹ ਹੈ ਕਿ ਆਪਣੇ ਨਾਲ ਵਹੀਰ ਨੇ, ਆਪਣੇ ਨਾਲ ਬੱਚੇ ਨੇ, ਆਪਣੇ ਨਾਲ ਆਪਣੀਆਂ ਘਰ ਵਾਲੀਆਂ ਇਸਤਰੀਆਂ ਹਨ, ਉਹਨਾਂ ਦੇ ਨਾਲ ਸਾਡਾ ਸਾਰਾ ਪਰਿਵਾਰ ਹੈ, ਬਜ਼ੁਰਗ ਨੇ, ਇਸ ਕਰਕੇ ਆਪਾਂ ਰਲ ਮਿਲ ਕੇ ਸਹਿਜੇ ਸਹਿਜੇ ਲੜਦੇ ਲੜਦੇ ਤੁਰਦੇ ਚਲੇ ਜਾਈਏ।
ਦੋਹੇਰਾ ਚੜ੍ਹਤ ਸਿੰਘ ਵੀ ਸੋ ਮੰਨ ਲਏ, ਕਈ ਸਿਆਣਨ ਜੋਏ,
ਸਿਆਣੇ ਸਿਆਣੇ ਸਿੰਘਾਂ ਨੇ ਜਿਹੜੇ ਬਚਨ ਕਹੇ ਚੜ੍ਹਤ ਸਿੰਘ ਸ਼ੁਕਰ ਚੱਕੀਏ ਨੇ, ਇਹ ਗੱਲ ਸਾਰੇ ਸਿੰਘਾਂ ਦੀ ਮੰਨ ਲਈ।
ਹਰ ਸਿੰਘ ਅਰੇ ਸ਼ੇਰ ਜਿਮ ਗਿਲਜਨ ਆਗੈ ਤੋਏ,
ਇਹ ਸਿੰਘਾਂ ਦੀਆਂ ਜਿੰਨੀਆਂ ਮਿਸਲਾਂ ਸਨ ਸਭ ਇਕੱਠੇ ਹੋ ਕੇ ਹੁਣ ਰਲ ਕੇ ਅੱਗੇ ਖਲੋਤੇ ਨੇ ਤੁਰਕਾਂ ਦੇ, ਔਰ ਸ਼ੇਰਾਂ ਦੇ ਸਮਾਨ ਖਲੋਤੇ ਨੇ ਗਿਲਜਿਆਂ ਦੇ ਸਾਹਮਣੇ।
ਕਿਉਂ ਪਏ ਲੜੈ ਸਿੰਘ ਪਰ ਸਵਾਰਥ ਜਾਂ,
ਇੱਥੇ ਸਿੰਘ ਜਿਹੜੇ ਲੜ ਰਹੇ ਨੇ ਖਾਲਸਾ ਜੀ ਆਪਣੇ ਨਿੱਜੀ ਹਿੱਤਾਂ ਵਾਸਤੇ, ਆਪਣੇ ਨਿੱਜੀ ਸਵਾਰਥਾਂ ਵਾਸਤੇ ਨਹੀਂ, ਇੱਥੇ ਸਿੰਘ ਲੜ ਰਹੇ ਨੇ ਪਰ ਸਵਾਰਥ ਵਾਸਤੇ, ਹਿੰਦੁਸਤਾਨ ਦੀ ਗਲੋਂ ਗੁਲਾਮੀ ਲਾਹਣ ਵਾਸਤੇ ਲੜ ਰਹੇ ਨੇ।
ਚਲੇ ਨਾ ਮਰਨੋ ਸਿੰਘ ਸੁਜਾਨ,
ਔਰ ਇਹੋ ਜਿਹੇ ਸੁਜਾਨ ਸਿਆਣੇ ਸੂਰਵੀਰ ਸਿੰਘ ਨੇ ਜਿਹੜੇ ਜੰਗ ਦੇ ਮੈਦਾਨ ਵਿਚ ਮਰਨ ਤੋਂ ਨਹੀਂ ਡਰਦੇ ਨਾ ਹੀ ਟਲਦੇ ਹਨ।
ਪੰਥ ਗੁਰੂ ਕੀ ਸਮਝੈ ਲਾਜ,
ਸਮਝਦੇ ਨੇ ਕਿ ਇਹ ਗੁਰੂ ਪੰਥ ਤੇ ਗੁਰੂ ਦੀ ਲਾਜ ਹੈ।
ਦੀਨ ਮਜ਼ਹਬ ਕੋ ਯੁੱਧ ਕਾਜ,
ਦੀਨ ਮਜ਼ਹਬ ਦਾ ਜੰਗ ਹੈ, ਇਹ ਧਰਮ ਯੁੱਧ ਹੈ।
ਘੜੀ ਦੋ ਤਿੰਨ ਕੋ ਤੈ ਸਿੰਘ ਅੜੇ,
ਦੋ ਤਿੰਨ ਘੜੀਆਂ ਤੱਕ ਤਾਂ ਸਿੰਘ ਅਬਦਾਲੀ ਦੀ ਫੌਜ ਦੇ ਅੱਗੇ ਖਲੋ ਕੇ ਅੜਦੇ ਰਹੇ।
ਰੋਲ ਥਮਿਓ ਹੋਏ ਥਮ ਜਿਮ ਖੜੇ,
ਹਰਿਆਵਲ ਦਸਤਾ ਸੀ ਤੁਰਕਾਂ ਦਾ, ਉਸ ਹਰਿਆਵਲ ਦਸਤੇ ਨੂੰ ਸਿੰਘਾਂ ਨੇ ਅੱਗੇ ਖਲੋ ਕੇ ਚੰਗੀ ਤਰ੍ਹਾਂ ਥੰਮ ਕੇ ਰੱਖਿਆ ਹੈ।
ਹੋਰ ਤੁੰਮਣ ਦੋਏ ਮਗਰੋਂ ਆਏ,
ਇਹਨੂੰ ਤੁਰਕਾਂ ਦੇ ਦੋ ਜਥੇ ਜਿਹੜੇ ਸਨ ਹੋਰ ਸਿੰਘਾਂ ਤੇ ਚੜ ਕੇ ਆਵੇ।
ਬਿਲੰਦ ਜਹਾਨਾ ਸੂਬੇਦਾਰ ਜੋਤਾਏ,
ਇਹਨਾਂ ਵਿੱਚੋਂ ਇੱਕ ਸੀ ਬਿਲੰਦ ਖਾਂ ਤੇ ਦੂਜਾ ਸੀ ਜਹਾਨ ਖਾਂ, ਇਹ ਸੂਬੇਦਾਰ ਸਨ, ਇਹ ਜੈਨ ਖਾਂ ਦੇ ਰਿਸ਼ਤੇ ਚ ਤਾਏ ਲੱਗਦੇ ਸਨ, ਇਹ ਆਪਣੇ ਜਥੇ ਲੈ ਕੇ ਚੜ ਕੇ ਆਏ
ਦਿਨੇ ਦੇ ਸੋ ਸਿੰਘ ਹਲਾਏ।
ਜਦੋਂ ਇਹਨਾਂ ਦੋ ਜਥਿਆਂ ਨੇ ਸਿੰਘਾਂ ਤੇ ਹਮਲਾ ਬੋਲਿਆ ਤੁਰਕਾਂ ਦੀ ਮਦਦ ਕਰਦਿਆ ਹੋਇਆ, ਇਕ ਵਾਰ ਸਿੰਘਾਂ ਦੇ ਪੈਰ ਇਨ੍ਹਾਂ ਨੇ ਹਲਾ ਦਿੱਤੇ।
ਹਿੰਪਤ ਪਿੱਪਲ ਪੌਣ ਉਡਾਏ,
ਜਿਵੇਂ ਹਵਾ ਪਿੱਪਲ ਦੇ ਪੱਤਿਆਂ ਨੂੰ ਉਡਾ ਦਿੰਦੀ ਹੈ, ਏਦਾਂ ਇਕ ਵਾਰੀ ਇਹਨਾਂ ਸਿੰਘਾਂ ਦੇ ਪੈਰ ਹਲਾ ਦਿੱਤੇ ਨੇ ਤੁਰਕਾਂ ਨੇ।
ਲੜੇ ਨੱਠੇ ਖਰ ਖਰ ਮੁੜ ਲੜੈ,
ਹੁਣ ਸਿੰਘ ਲੜਦਿਆਂ ਲੜਦਿਆਂ ਥੋੜਾ ਜਿਹਾ ਨੱਠ ਪੈਂਦੇ ਨੇ, ਫਿਰ ਖਲੋ ਜਾਂਦੇ ਨੇ, ਫਿਰ ਲੜਦੇ ਹਨ।
ਬਹੁਤੇ ਗਿਲਜੇ ਕਿਆ ਸਿੰਘ ਕਰੈ,
ਹੁਣ ਸਿੰਘ ਥੋੜੇ ਨੇ, ਗਿਲਜੇ ਬਹੁਤ ਜ਼ਿਆਦਾ ਹਨ, ਹੁਣ ਥੋੜੇ ਸਿੰਘ ਉਹਨਾਂ ਕਿੰਨੇ ਕੁ ਗਿਲਜਿਆਂ ਦੇ ਨਾਲ ਲੜਦੇ।
ਚੜਤ ਸਿੰਘ ਮੁੜ ਮੁੜ ਕਚੀਚੀ ਲੇਵੈ,
ਸਰਦਾਰ ਚੜਤ ਸਿੰਘ ਸ਼ੁਕਰ ਚੱਕੀਆ ਬੜੀ ਬਹਾਦਰੀ ਨਾਲ ਇਸ ਜੰਗ ਵਿਚ ਲੜਿਆ, ਔਰ ਇਤਨੀ ਬਹਾਦਰੀ ਨਾਲ ਕਿ ਕਚੀਚੀਆਂ ਵੱਟ ਕੇ ਥੋੜਾ ਜਿਹਾ ਅੱਗੇ ਜਾਂਦਾ, ਇਕਦਮ ਫੇਰ ਬੜੇ ਗੁੱਸੇ ਵਿਚ ਆ ਕੇ ਤੁਰਕਾਂ ਨਾਲ ਪਿੱਛੇ ਮੁੜ ਕੇ ਲੜਦਾ ਹੈ।
ਬਹੁਤ ਫੌਜ ਬਲ ਨਾਏ ਬਸੇਵੈ,
ਕਚੀਚੀਆਂ ਵੱਟਦਾ ਤੁਰਕਾਂ ਨੂੰ ਵੇਖ ਵੇਖ ਕੇ, ਭੌਹਾਂ ਕਾਪਣੀਆਂ ਟੇਢੀਆਂ ਕਰਦਾ, ਬੜੇ ਵੀਰ ਰਸ ਵਿਚ ਆ ਕੇ ਲੜਦਾ, ਪਰ ਬਹੁਤੇ ਗਿਲਜੇ ਹਨ ਉਨ੍ਹਾਂ ਦੇ ਉੱਤੇ, ਬਸ ਨਹੀਂ ਚੱਲਦਾ ਚੜਤ ਸਿੰਘ ਸ਼ੁਕਰ ਚੱਕੀਏ ਦਾ।
ਨੱਠ ਲੜ ਸਿੰਘ ਬਹੀਰੇ ਰੱਲੇ,
ਚੜਤ ਸਿੰਘ ਲੜਦ ਕਹਿ ਲੜਦਿਆਂ ਨੱਠਦਿਆਂ ਨੱਠਦਿਆਂ ਫਿਰ ਜਿਹੜਾ ਵਹੀਰ ਅੱਗੇ ਲੰਘ ਗਿਆ ਸੀ ਉਸ ਵਹੀਰ ਦੇ ਨਾਲ ਜਾ ਰਲਿਆ ਹੈ।
ਵਹੀਰ ਸਾਥ ਰਲ ਫਿਰ ਪਏ ਖੱਲੇ,
ਵਹੀਰ ਦੇ ਨਾਲ ਜਾ ਕੇ ਜਦੋਂ ਰਲ ਗਏ, ਹੁਣ ਤੁਰਕ ਪੈਰ ਦਬਦੇ ਦਬਦੇ ਨਾਲ ਹੀ ਆ ਪਹੁੰਚੇ ਵਹੀਰ ਦੇ ਨੇੜੇ, ਤੋ ਫਿਰ ਹੁਣ ਸਿੰਘ ਖਲੋ ਗਏ, ਖਲੋ ਕੇ ਫਿਰ ਤੁਰਕਾਂ ਦਾ ਮੁਕਾਬਲਾ ਕਰਨ ਲੱਗੇ।
ਵਹੀਰ ਉੱਤੇ ਬਲ ਪੈਣ ਨਾ ਦਿਓ,
ਵਹੀਰ ਦੇ ਉੱਤੇ ਸਿੰਘਾਂ ਨੇ ਤੁਰਕਾਂ ਦਾ ਜ਼ੋਰ ਨਹੀਂ ਪੈਣ ਦਿੱਤਾ।
ਆਪਣੋ ਤਨ ਤਿੰਨ ਆਗੇ ਕਰਿਓ,
ਔਰ ਆਪਣੇ ਸਰੀਰ ਮੂਹਰੇ ਡਾਹ ਦਿੱਤੇ ਕਿ ਸਾਡੇ ਮਰਨ ਤੋਂ ਬਾਅਦ ਹੀ ਅੱਗੇ ਵੱਧ ਕੇ ਵਹੀਰ ਤੱਕ ਜਾਣਗੇ, ਜਦੋਂ ਤੱਕ ਅਸੀਂ ਜਿਉਂਦੇ ਹਾਂ ਉਦੋਂ ਤੱਕ ਵਹੀਰ ਦੇ ਕੋਲ ਨਹੀਂ ਜਾਣ ਦਿਆਂਗੇ ਨਾ ਤੁਰਕਾਂ ਨੂੰ।
ਦੋਹੇਰਾ ਘੜੀ ਏਕ ਸਿੰਘ ਖੜ ਲੜੇ ਰੱਖਿਓ ਬਹੀਰ ਚਲਾਏ,
ਬਹੀਰ ਨੂੰ ਟੋਰੀ ਰੱਖਿਆ, ਉਨ੍ਹਾਂ ਨੂੰ ਆਖਿਆ ਤੁਸੀਂ ਸਹਿਜੇ ਸਹਿਜੇ ਟੁਰਦੇ ਚਲੇ ਜੋ, ਇੱਥੇ ਆ ਕੇ ਫਿਰ ਘੜੀ ਕ ਤੱਕ ਸਿੰਘਾਂ ਨੇ ਤੁਰਕਾਂ ਨੂੰ ਰੋਕ ਕੇ ਰੱਖਿਆ।
ਤੋ ਫਿਰ ਮਗਰੋਂ ਕਰ ਹੱਲੋ ਆਏ ਪਰਿਓ ਸੋ ਅਹਿਮਦ ਸ਼ਾਹ,
ਉਧਰੋਂ ਅਹਿਮਦ ਸ਼ਾਹ ਨੇ ਹੁਣ ਹੱਲਾ ਕੀਤਾ ਆਪਣੇ ਨਾਲ ਸਾਰੀ ਫੌਜ ਲੈ ਕੇ, ਉਹਨੇ ਪਿੱਛੋਂ ਆ ਕੇ ਜ਼ੋਰ ਦਾ ਹੱਲਾ ਬੋਲ ਦਿੱਤਾ।
ਚੋਪੇ ਕੋਸ ਚਾਰਕ ਤੋ ਗਇਓ ਬਹੀਰ,
ਚਾਰਕ ਕੋ ਪੈਂਡਾ ਤੈਅ ਕਰਕੇ ਬਹੀਰ ਅੱਗੇ ਗਿਆ ਸੀ,
ਪਿੱਛੇ ਲੜਤੇ ਸਿੰਘ ਤਰ ਧੀਰ,
ਪਿੱਛੇ ਸਿੰਘ ਬੜੇ ਧੀਰਜ ਨਾਲ ਠਰੰਮੇ ਨਾਲ ਲੜ ਕੇ ਰੋਕ ਰਹੇ ਸਨ ਤੁਰਕਾਂ ਨੂੰ।
ਸ਼ਾਹ ਤਿੰਨੇ ਪੈ ਆਪ ਆਏ ਪੜਿਓ,
ਹੁਣ ਅਬਦਾਲੀ ਆਪ ਆਪਣੇ ਨਾਲ ਫੌਜ ਲੈ ਕੇ ਸਿੰਘਾਂ ਤੇ ਆਣ ਪਿਆ।
ਉੱਠੀ ਧੂੜ ਨਾਲ ਨਦਰ ਨਾ ਪੜਿਓ,
ਇੰਨੀ ਧੂੜ ਉੱਠੀ ਫੌਜ ਦੇ ਪੈਰ ਨਾਲ ਕਿ ਆਕਾਸ਼ ਵਿਚ ਚਮਕਦਾ ਸੂਰਜ ਵੀ ਨਜ਼ਰ ਨਹੀਂ ਆਉਂਦਾ।
ਸਿੰਘ ਗਰਦ ਮੈਂ ਦੇ ਦਬਾਏ,
ਗਰਦ ਦੇ ਵਿਚ ਇਕ ਵਾਰ ਸਿੰਘ ਦਬਾ ਕੇ ਰੱਖ ਦਿੱਤੇ।
ਨੱਠਿਓ ਥੰਨੋ ਅਰ ਵਰਤੋ ਜਾਏ,
ਔਰ ਕਹਿੰਦੇ ਜਿਹੜਾ ਸਿੰਘਾਂ ਦਾ ਥੰਨਾ ਸੀ ਹੁਣ ਅੱਗੇ ਅੱਗੇ ਉਨ੍ਹਾਂ ਨੂੰ ਤੁਰਨਾ ਪਿਆ, ਨੱਠਣਾ ਪਿਆ, ਔਰ ਅੱਗੇ ਨੂੰ ਵਧਦਾ ਚੱਲਿਆ ਜਾ ਰਿਹਾ। ਅਬਦਾਲੀ ਵੀ
ਅਹਿਮਦ ਸ਼ਾਹ ਸਿੰਘ ਤੁਮਨ ਚਾਰ,
ਅਬਦਾਲੀ ਦੇ ਨਾਲ ਵੀ ਚਾਰ ਜਥੇ ਨੇ, ਉਹਨੇ ਆਪਣੇ ਨਾਲ ਚਾਰ ਜਥੇ ਬਣਾਏ ਹੋਏ ਨੇ ਲੜਨ ਲਈ।
ਦੁਰਾਨੀ ਦੋ ਅਸਤੇ ਬਾਰਾਂ ਬਾਰਾਂ ਹਜ਼ਾਰ,
ਦੁਰਾਨੀ ਹਨ ਇਹਨਾਂ ਦੇ ਜਿਹੜੇ ਚਾਰ ਜਥੇ ਨੇ ਉਹ ਬਾਰਾਂ ਬਾਰਾਂ ਹਜ਼ਾਰ ਦਾ ਇੱਕ ਜਥਾ ਹੈ, ਜਿਹੜੇ ਅੱਗੇ ਲੜਨ ਵਾਸਤੇ ਨੇ ਮੂਹਰੇ ਕੀਤੇ ਹੋਏ ਨੇ, ਯਾਨੀ ਕਿ ਤਕਰੀਬਨ 48,000 ਫੌਜ ਨੇ ਚਾਰ ਜਥਿਆਂ ਬਣਾ ਕੇ ਉਹ ਅੱਗੇ ਟੋਰੀ ਹੋਈ ਹੈ।
ਕਰੀ ਥਨੇ ਪੈ ਉਨ ਬਦ ਮਾਰ,
ਜਿੱਥੇ ਖਾਲਸੇ ਨੇ ਥੰਨਾ ਬਣਾਇਆ ਸੀ ਉਹਦੇ ਤੇ ਨੇ ਮਾਰ ਕੀਤੀ ਹੈ।
ਰਿਓ ਖਾਲਸੇ ਬਹੀਰੋ ਤਾਰ,
ਇਹਨਾਂ ਨੇ ਇੱਕ ਵਾਰ ਖਾਲਸੇ ਨੂੰ ਵਹੀਰ ਨਾਲੋਂ ਵੱਖਰਾ ਕਰ ਦਿੱਤਾ, ਵਹੀਰ ਨਾਲੋਂ ਖਾਲਸੇ ਨੂੰ ਪਾੜ ਦਿੱਤਾ ਅਬਦਾਲੀ ਨੇ।
ਬਹੀਰ ਰਿਓ ਜਬ ਥੰਨੇ ਬਗੈਰ,
ਜਿਹੜਾ ਵਹੀਰ ਸੀ ਉਹ ਥੰਨੇ ਤੋਂ ਬਿਨਾਂ ਰਹਿ ਗਿਆ, ਲਾਵਾਂ ਰਹਿ ਗਿਆ, ਵਹੀਰ ਕੱਲਾ ਰਹਿ ਗਿਆ, ਤੇ ਖਾਲਸੇ ਨੂੰ ਇੱਕ ਪਾਸੇ ਅਬਦਾਲੀ ਨੇ ਕਰ ਦਿੱਤਾ।
ਬਹੁ ਗਿਲਜਨ ਲਿਓ ਵਿੱਚ ਤੇ ਖੇਰ,
ਕਈ ਗਿਲਜਿਆਂ ਨੇ ਆ ਕੇ ਵਹੀਰ ਤੇ ਹਮਲਾ ਬੋਲ ਦਿੱਤਾ।
ਮੁੜ ਫਿਰ ਕੀ ਉਹ ਖਾਲਸਾ ਉਪਰਾਲਾ,
ਖਾਲਸੇ ਨੇ ਵੇਖਿਆ ਕਿ ਤਾਂ ਵਹੀਰ ਤੇ ਆਣ ਪਏ ਨੇ, وحیر تے حلہ بول رہے نے اس وقت خالصے نے پھر دوبارہ حلہ کیتا اپرالا کیتا
کچھک بحیر کو چھٹے او خیالا
اور بحیر تو خالصے دا دھیان تھوڑا جا وکھرا ہو گیا
نٹر لے او تو اگلن نال
بحیر تھوڑا جا اگے ودھ کے چلیا تے سنگھ بھی جا نال رلے
اگر لے لے سنگھ نو سنبھال
تھوڑے جے سنگھ اگے سن انہاں نے پچھو آوندے بحیر نو سنبھال لیا
دوہے توبی سنگھ لڑتے ترے رکھن بحیر کاج
اسی طرح سنگھ لڑتے چلے جا رہے نے وحیر دی لاج رکھدیا ہویا وحیر نو بچاؤدیا ہویا
کتے لڑے کس گھر ترے کتے گئے کر پاج
کھلو کے لڑتے نے کتے اگے بھج جاندے نے نٹھ جاندے نے کتے بھجدے ہوئے پھر کھلو جاندے نے تے لڑتے ہن
جو پئی شاہ کرت گیل حلو آوے
عبدالی آپ نال حلہ کردہ آ رہے ہیں
کڈ بہیروں پنت چلاوے
بہیر تو خالصے نو وکھرا کر کے ایک بیری مارنا چاہتا ہے
بنا بھوج کر لے او بہیر
ایسا بہیر نو ایک بیری فوج تو بنا کر دیتا ہے وکھرا کر دیتا
بہیر بچوں کر شاہ دے او چیر
بہیر تو وکھرا کر دیتا خالصے نو عبدالی نے چیر کے نرالا کر دیتا
کچھ ہمت کر بہیر بھی مریو
بہیر نے بھی اتھے پھر ان جدو بہیر دے ہوتے جڑے بزرگ سنگھ سن تے ہور جڑے کچھ سنگھ سن نال سمان سنبھالنے والے انہاں نے پھر مقابلہ کیتا عبدالی دی فوج دا او بھی کچھ لڑ کے اس ویلے شہیدیاں پا گئے
کچھک بیل ایم بہیر پریو
کیتا کچھ سما بہیر نو بھی لڑ کے شہیدیاں پاؤنیاں پئیاں
کچک سنگھ مڑ کرے اپرالا
سنگھ مڑ مڑ کے اپرالا کر دے نے عبدالی نو روکن دا
لٹے او بہیر کو کچیم خیالا
بہیر دا نقصان ہویا اے دے وچ کئی بزرگ شہیدیاں پا گئے کئی بچے وچ شہیدیاں پا گئے
پھر شانے کینی دوڑ
عبدالی نے بڑے جور دا حلہ کیتا
اور بہیر ان لینو توڑ
انہیں بہیر نالو کافی حصہ توڑ کے وکھرا کر لیا
پڑے بہیر سر پہن تیگ
اس وقت بہت سارے بہیر دے جڑے بزرگ آدک سنگھ سن انہاں تے تیگ چلی عبدالی دی
جات کٹت جن پتو بیگ
کٹ دے چلے جا رہے دے ایدا جویں ویگ نال کوئی پتا کٹ کے سٹ دیندا ہے
ہم کسان کھیت کٹاوے
جویں کوئی کسان کھیت دی فصل نو کٹدا چلیا جاندا ہے
اوپر دوے کے گھیرو پاوے
ایدا عبدالی دیاں فوجاں سنگھ کٹدیاں چلیاں جا رہی ہیں
تم وڑ وچ گل جے لے میں چیر
گل جے وچ وڑ کے وحیر دے وچ وڑ کے وحیر دا نقصان کر دے ہاں
کوئی نٹھ مل بچے بہیر
کوئی نٹھ کے بھج کے اپنی جان بچا رہے ہے
دوہیرا تب شاہ من میں لکھو بن سنگرے نہ سنگ مرائے
عبدالی نے سوچیا کہ ادا وحیر نو مار کے سنگھ نہیں ختم ہونے جدو تک انہاں دے نال پورا سنگرام نہیں کیتا جاندا
جم کمین کو کھیری ہے تو اے مارا کھائے
عبدالی نے سوچیا کہ اگلے پاسیوں انہاں دے جتھے نو گھیرا پایا جائے سنگھاں نو گھیر کے وچ مار کے ختم کیتا جاوے
جو پئی تب شانے نکچی دڑائے
وقت عبدالی نے اپنے ہلکارے دڑائے پیجے
اوپر جینے کے گلا ٹھہرائے
جین خان دے اتے نے گلا ٹھہرایا جین خان نو جا کے لمبا دتا
جو تے کہی کری نے بات
عبدالی نے ہلکارے پیجے جین خان دے کوڑ کہہ دے جاؤ جا کے جین خان نو آکھو کہ جیڑی گالوں نے کئی سی سراند تو چڑھن ویلے انہیں وہ گل پوری نہیں کیتی
موریوں سنگھ نہ کیرے جات
جنہیں موریوں سنگھ نو نہیں کیرے آئے کہنا سی میں موریوں لگ کے اگیوں سنگھ نو کیرا گا یہ دیکھو اگلے پاسوں جا کے سنگھ نہیں کیرے گئے
20,000 تو پہ کھوڑا
تیرے کڑ 20,000 کھوڑا سی کھوڑ سوار یودے سور میں سانا
کیا سنگھ لٹ کر دے تھوڑا
کیا تو سنگھ دے ہوتے حملہ کر سکیا کہ سنگا نے تیریاں فوجاں نو لوٹ لیا تیرے سورمیاں نو لوٹ کے انہاں نو ہولا کر دیتا ہے کہ وہ لڑ نہیں سکے
لچمی نرائن پٹھان ملیرے
نال لچمی نرائن ہے پھر ادھر پٹھان نے ملیر والے ملیر کوٹلے والے
تو گھیر نہ سکے تھی فوج بہ تیرے
ایڈی وڈی فوج سی تو سنگا نو اگوں گھیر نہیں سکیا انہاں نو اگوں روک نہیں سکیا
یہ تو ان کو لیوے گھیر
یہ تو انہاں سنگا نو اگلے پاسوں جا کے گھیر کے روک لوے
یار کڑی سب دیو نبیڑ
بس چار کڑیاں وچ میں پچھوں حملہ کر کے انہاں نو نبیڑ دیاں گا ختم کر دیاں گا
بن گھیرے سنگھ مرے سنائی
کیونکہ جدو تک انہاں نو گھیر دے نہیں ادو تک یہ نہیں مرن گے
خوب بیچاری میں من مائی
گل میں خوب اپنے من دے وچ بچار کے ویکھ لئی اور اس سٹے تے پہنچیا کہ جدو تک انہاں نو گھیرا اگوں پا کے نہیں روک دے ادو تک یہ نہیں مکنے
سن جینے کو لگی آگ
سن کے جین خان چپ چڑھ گئی ابدالی دا تانا سن کے
سو تو شیر جن اٹھے او جاگ
جینا بڑے غصے وچ روس وچ آیا مانو جی میں ستا شیر جاگ پیا ہوئے
سو سنگن کو گھیرن پریو
جیا ہن اگے لگ کے نال اپنے فوج لا کے سنگا نو گھیرا پاؤن واسطے
پھر شام سنگن مارے تریو
اندر جتھے دار شام سنگھ جی نو روکی کھلوتے سن جینے نو تے ملیریے پٹھانا نو انہاں نال آ کے لڑیا انہاں نال آ کے مقابلہ کیتا
گوہیرا تب جینے شاہ آ کےو اگے انہاں گھیرے جائے
انہیں زور تا لایا پر جتھے دار شام سنگھ نے جین خان دی فوج اگے نہیں آن دتی آخر کار جین خان ابدالی کول آیا واپس ابدالی نو آ کے کہدا شاہ جی اے جڑے سنگھ نے اگوں جا کے نہیں گھیرے جانے
دیکھن میں تھوڑے دسے لڑتو کھڑے دسائے
احمد شاہ ابدالی ویکھن نو اے تھوڑے لگدے نے پر جدو لڑتے نے ادو بدلے پتا نہیں کنے کو ہو جاندے نے لڑن ویلے ویکھن نو جاپدا بھی تھوڑے جے مٹھی بھر سنگھ نے پر جدو لڑتے نے ادو بہت زیادہ دستے نے نظر آدھے نے
تو جینے شاہ آئے سنائے
جینے نے آ کے ابدالی نو یہ گل سنائی
گھیرن پئے سنگھ سور بلائے
انہاں نو نہیں اگوں میں گھیر سکدا ابدالی نے آخیا کسی طریقے ویوت بندی بنا کے انہوں گھیرا پاؤنا چاہیے ہے
بہیر چھڈ آپ اس پر پرو
وہ کہن لگا کہ بہیر دا جڑا بہیر والے پاسے تہاڈا دھیان ہے اودا دھیان چھڈ کے نہ سنگا تے حملہ کرو
اول قتل سفوج کرو
پہلا بہیر نو مارن تو پہلا انہاں نو بچان والی جڑی فوج ہے انہاں نو مار کے مکا دیو ختم کر دیو
سن تشاہ سوئی من لئی
ابدالی پہلا وحیر دے پچھے پیا ہویا سی جین خان نے جدو آکھیا پہلا فوج نو مارو وحیر تا بعد چاپے ماریا جائے گا اس کر کے ابدالی نے اے گل جینے دی من لئی
دوڑ فوج کے اوپر کئی
پھر فوج لجا کے اپنے نال خالصے تے حلہ بولیا
کچک سنگن کر شلک چلائے
کچھ سما کھلو کے ابدالی دا مقابلہ کر دے رہے بدوکا دیا شلکھا چلائیاں
دے گیر جو آوت چاہے
جیڑا اگے نٹ کے آدا سی انہوں مار کے گولی سٹ دندے سانا
تب سنگھ شاہ آوت جانا
نے ویکھیا کہ ابدالی آپ چڑھ کے آ رہا ہے
سرک ترے تن کھڑن تے جانا
وہ سنگا نے اس ویلے اپنی فوج سمیت تھوڑا تھوڑا اگے سرکنا شروع کر دیتا
مڑ کھڑ سنگ رام جنگے چلا میں
تھوڑا جا سرک دے نے پھر کھلو کے رام جنگے بندوکاں گولیاں داغ دے ہانا
نیڑے ٹکے اس مار گرا میں
جڑا کوئی نیڑے ٹکدا نو مار کے سٹ دیندے ہانا
کب مکے نج شب فوج
پر بعد ابدالی دی فوج اتنی زیادہ کدو مکنی سی انہاں نوں جنہ مار دے نے انہے ہور دگنے چگنے ودھ کے آ جاندے نے
اچھل سمند جن آوت موج
ایتا جاپدا جویں اپنی موج سمندر ہی اچھلدا چلیا آوندا ہوے سنگاں نوں ڈوبن لئی بہان لئی
ست سنگھ کو ڈیڑھ کو چلے
ایتھوں تھوڑا تھوڑا چلدے ڈیڑھ کو تک سنگھ ہور اگے نوں نٹ کے ودھے
پھر سنگھ تے ہورے کھلے
جدوں ڈیڑھ کو چلدے چلدے اگے ودھ گئے پھر سنگھ کھلو گے لڑن واسطے
دوئرا چڑت سنگھ اوہی ہلے ریو بئی رہ مائے
جتے دار چڑت سنگھ جی شکر چکیا اے خالصے پنتھ دے جڑا وحیر ہے اس بہیر دے وچ ہی رہے ویریاں دا ہلا روکن لئی
پھرت پھرت پاچے اگے بہیرے کرے اگائے
چڑھت سنگھ شکر چکیا اپنے جتھے سمیت کدے بہیر دے پچھلے پاسے جدروں بھی حملہ ہوندا ہے ادھر چڑھت سنگھ اگے جا کے روکدا ویریاں دے ہلے نو اور سہجے سہجے بہیر نو اگے ٹوردا چلیا جا رہا ہے
جسا سنگھ تے کھڑکی او اڑڑا
فرار جسا سنگھ دی آلو والیا اے بھی ہن کھلو گے پیر اڑا کے جدو بدالی آپ آیا ود کے او دا اگا روکن لئی کھلو گئے
نج فوج کھڑائی کر بد جھگڑا
کنی آلو والیاں دی مثل سی انہاں دے نال انہاں نوں وی اپنے نال کھلار کے اڑ کے جھگڑا کرن لگے
فوج کہم کھڑے بچے نائی
نال دی فوج سنگھ کہن لگے جسا سنگھ جی آپا ادا کھلو کے لڑن لگے جتھے دار صاحب تے آپا ادا کنا چر لڑا گے بچ نہیں سکاں گے
کچھ تو ہون ہم دیو اگاہی
کر کے سہجے سہجے تھوڑا تھوڑا اگے نو ودے چلے جائیے
زخم موت جسا سنگھ کھائے
سردار جسا سنگھ جی آلو والیا بڑے دلیری تے بہادری نال مورے کھلو کے ویریاں دے سامنے اڑ کے کھلوتے لڑدے رہے کئی زخم کئی پھٹ سردار جسا سنگھ جی آلو والیے نے اپنے شریر تے چلے
تیر گولی او تیگ کائے آئے
سردار جسا سنگھ جی دے شریر تے بھائی صاحب لکھ دے تقریباً 22 پھٹ لگے 22 پھٹ ایک پھٹ لگا ہوئے نا شریر چوں ساہ نکل جاندے نے فٹ جڑے تیگ دا وار ہوندا نا جدو شریر چر جاندا ہے کتے ہڈی نو بھی چیر جاندا ہے او بڑا بھیانک درد کردا ہے بھائی سردار جسا سنگھ دے شریر تے 22 فٹ لگے سن کہہ دے کتے تیر لگا پٹ کے سٹ دندے نے تلوار وجدی ہے اور کدی کئی تھاواں تے شریر دے گولیاں دے چھرے بھی لگے ہن
آپ مارے او ان کو چیلے
آپ بھی انہاں نو مار دے نے اور انہاں دے چلائے ہوئے واراں نو اپنے تن تے چل دے ہن
اوہے متھے رکھ کوڑے میلے
اور اپنے متھے تے سامنے کھڑے متھے ویریاں والوں چلائے شستراں نو چل دے نے گھوڑیاں نو اگے میل کے
جسے تھنگ کو تھک تھک رہے ہو کوڑو
جی آخر کار کوڑا بھی جانور ہوندا ہے سردار جسا سنگھ جی دا جڑا کوڑا سی کیونکہ بڑی دلیری نال کدے سجے کدے کھبے جا کے لڑ رہے سن کوڑا تھک گیا وہ جانور ہے پشو ہے وہ تھک گیا
کرت جنگ تو سو بہت دور
کیونکہ کوڑا بھی بڑے بل دے نال چلدا سی وہ بھی جنگ دے میدان وچ پورا ساتھ دے رہا سی سردار جسا سنگھ جی دا
جب سنگھ اس اڈی لگاوے نے مانے کچھ اگے نہ تاوے
ہن کوڑا جدوں تھک گیا لڑدیاں لڑدیاں جسا سنگھ جی کوڑے نو اڈی ماریا کرن ٹریا ہی نہ کرے جدو موڑیا کرن چلے ہی نہ اودے شریر چ ساہ نہ رہے گھوڑے دے تن وچ بھی جان نہ رہی وہ بھی آخر کار تھک گیا
دوہرا جسا سنگھ کو پال کو گرمک سنگھ جے نام
گھوڑے نو اڈی مار دین اگے ٹورن لئی وہ ٹردا نہیں سردار جسا سنگھ جی دا ایک پالک انہاں نے اپنا پالیا ہویا گڑوئی اونوں کہہ دیندے نے اپنا پالیا ہویا ایک بچہ سی انہاں دا اودا نام سی گرمکھ سنگھ جنو سردار جسا سنگھ جی نے پالیا سی جویں جسا سنگھ نواب کپور سنگھ جی نے پالیا سی نا ادا جسا سنگھ جی نے جنوں اپنا پالک پتر بنایا سی اودا نام گرمکھ سنگھ ہے
تین سنگھ جی کو آکھیو اب ہیاں کھن نہ کام
انہیں ویکھیا کہ جسا سنگھ جی کھلوتے نے کوڑا نہیں توڑ دے او کوڑ کھڑا پائی گربک سنگھ کہن لگا جسا سنگھ جی نو کہندا پتا جی ہن ایتھے کھلو کے اپنا لڑن دا کام نہیں ہے کہ آپا ایتھے کھلو کے لڑدے رہیے
ہیاں کھڑو ہم بچتے نائے
ایتھے کھلو کے لڑدے رہے تے آپا بچا گے نہیں
تم ہمری ام جان گوائے
تواڈے نال میں بھی مریا جاواں گا کیونکہ میں تواڈا ساتھ چھڈ کے نہیں جانا تسی چلو گے تے میں نال جاواں گا
چو سنگھ جی پھر فرما میں
جسا سنگھ جی نے اس ویلے بچن کیتا کہن لگے گرمکھ سنگھ
ہمرو کول اگے نہ تاوے
گرمکھ سنگھ چلنا تا اسی بھی چل چاہنے ہاں پر کوڑا نہیں پہ ٹردا ساڈا کوڑا جیڑا ہے یہ اگے نہیں پہ ٹردا اینو اڈی مار دیا پھر بھی اگے نہیں چلدا تھکیا جاپدا ہے
تب گرمکھ سنگھ چابک اٹھایا
گرمکھ سنگھ دے ہاتھ چ چابک سی ਉਹਨੇ ਚਾਬਕ ਚੁੱਕੀ ਕਹਿਦਾ ਲਓ ਮਹਾਰਾਜ ਮੈਂ ਚਾਬਕ ਮਾਰਦਾ ਆਪੇ ਟੁਰੇਗਾ ਅੱਗੇ
ਚਾਤ ਘੋੜਾ ਤਨ ਕੋ ਲਾਇਆ
ਕਹਿੰਦੇ ਜਦੋਂ ਚਾਬਕ ਲਾਣ ਲੱਗਾ ਘੋੜੇ ਦੇ ਤਨ ਨੂੰ
ਤਬ ਸਿੰਘ ਜੀ ਦੇ ਕਟਾਇਓ
ਵੇਖਦਿਆਂ ਗੁਰਮੁਖ ਸਿੰਘ ਨੂੰ ਰੋਕ ਦਿੱਤਾ ਜੱਸਾ ਸਿੰਘ ਨੇ ਸਰਦਾਰ ਜੱਸਾ ਸਿੰਘ ਜੀ ਨੇ ਵੇਖਦਿਆਂ ਰੋਕ ਦਿੱਤਾ ਆਲੂਵਾਲੀਆ ਸਾਹਿਬ ਬੋਲੇ ਕਹਿਣ ਲੱਗੇ ਗੁਰਮੁਖ ਸਿੰਘ ਨਾ ਘੋੜੇ ਨੂੰ ਚਾਬਕ ਨਾ ਮਾਰੀ ਸਾਡੇ ਪਿੱਛੋਂ ਘੋੜੇ ਨੂੰ ਚਾਬਕ ਨਾ ਮਾਰੀ
ਚਾਹੇ ਹਮਕੋ ਤੂੰ ਚਟਕ ਲਗਾਇਓ
ਤੂੰ ਸਾਨੂੰ ਚਟਕ ਲਾਣਾ ਚਾਹੁੰਦਾ ਤੂੰ ਸਾਨੂੰ ਤਬਕ ਲਾਣਾ ਚਾਹੁੰਦਾ ਸਾਡੇ ਤੇ ਕਲੰਕ ਲਾਣਾ ਚਾਹੁੰਦਾ ਗੁਰਮੁਖ ਸਿੰਘ ਕਹਿੰਦਾ ਮਹਾਰਾਜ ਇਹਦੇ ਚ ਕੀ ਕਲੰਕ ਲੱਗੇਗਾ ਚਾਬਕ ਮਾਰਨਾ ਘੋੜਾ ਟੁਰ ਜਾਏਗਾ ਜੱਸਾ ਸਿੰਘ ਕਹਿੰਦੇ ਤੂੰ ਤਾਂ ਚਾਬਕ ਮਾਰ ਕੇ ਘੋੜਾ ਟੋਰ ਦੇਗਾ ਪਰ ਮੇਰੇ ਮੱਥੇ ਤੇ ਕਲੰਕ ਲੱਗ ਜਾਏਗਾ
ਪੰਥ ਸੁਣੈ ਹਮਕੋ ਕਰੈ ਨੱਠਾ ਘੋੜਾ ਕੁਟਾਏ ਜੱਸਾ ਸਿੰਘ ਨੱਠਾ
ਚਾਬਕ ਮਾਰ ਕੇ ਘੋੜਾ ਟੋਰ ਦੇਗਾ ਜਦੋਂ ਕੱਲ ਨੂੰ ਮੈਂ ਪੰਥ ਵਿਚ ਬੈਠਾਂਗਾ ਖਾਲਸੇ ਵਿਚ ਬੈਠਾਂਗਾ ਤੇ ਖਾਲਸਾ ਮੇਰਾ ਮਖੌਲ ਉਡਾਏਗਾ ਮੇਰਾ ਠੱਠਾ ਉਠਾਏਗਾ ਤੇ ਆਖਣਗੇ ਜੱਸਾ ਸਿੰਘ ਨੇ ਘੋੜੇ ਨੂੰ ਚਾਬਕ ਮਰਵਾਈ ਤੇ ਦੌੜ ਗਿਆ ਨੱਠ ਗਿਆ ਏਦਾਂ ਮੇਰੇ ਦੇ ਉੱਤੇ ਕਲੰਕ ਲੱਗੇਗਾ ਨਾ ਬਈ ਘੋੜੇ ਨੂੰ ਚਾਬਕ ਨਾ ਮਾਰੀ
ਕਿਆ ਮੁੱਖ ਲੈ ਮੈਂ ਬਹੁ ਦੀਵਾਨ
ਮੈਂ ਕੀ ਮੂੰਹ ਲੈ ਕੇ ਪੰਥ ਵਿਚ ਬੈਠਾਂਗਾ ਵੇਖੋ ਇੱਕ ਨਿੱਕੀ ਨਿੱਕੀ ਗੱਲ ਨੂੰ ਵੀ ਸਿੰਘ ਆਪਣੇ ਹਿਰਦੇ ਚ ਕਿਵੇਂ ਵਿਚਾਰਦੇ ਨੇ ਉਸ ਵੇਲੇ ਪੰਥ ਦੇ ਮਨੋਬਲ ਦੀ ਵੀ ਲੋੜ ਸੀ ਤੋ ਜੱਸਾ ਸਿੰਘ ਜੀ ਕਹਿੰਦੇ ਮੈਂ ਜਦੋਂ ਪੰਥ ਦੇ ਵਿਚ ਬੈਠਾਂਗਾ ਕੀ ਮੂੰਹ ਲੈ ਕੇ ਬੈਠਾਂਗਾ
ਕਰੇ ਮਸਕਰੀ ਹਮਕੋ ਮਾਨ
ਮੈਨੂੰ ਆ ਕੇ ਮਸਕਰੀ ਕਰਿਆ ਕਰਨਗੇ ਸਿੰਘ ਵੀ ਆਹ ਜੱਸਾ ਸਿੰਘ ਉਹੀ ਹੈ ਜਿਹਨੇ ਆਪਣੇ ਪਾਲਕੇ ਕੋਲੋਂ ਘੋੜੇ ਨੂੰ ਚਾਬਕ ਮਰਾਈ ਤੇ ਦੌੜ ਗਿਆ ਰਣ ਭੂਮੀ ਵਿਚੋਂ ਅੱਗੇ ਲੱਗ ਕੇ ਦੌੜ ਗਿਆ
ਮੈਂ ਖਾਲਸਾ ਪਾਤਸ਼ਾਹ ਕਹਾਇਓ ਤੁਮ ਚਾਤ ਹਮ ਗੀਡੀ ਬਣਾਇਓ
ਮੈਂ ਤਾਂ ਖਾਲਸੇ ਪੰਥ ਦੇ ਵਿਚ ਪਾਤਸ਼ਾਹ ਕਹਾਣਾ ਚਾਹੁੰਦਾ ਮੈਨੂੰ ਪੰਥ ਨੇ ਪਾਤਸ਼ਾਹੀ ਦਾ ਖਿਤਾਬ ਦੇਣਾ ਤੇ ਗੁਰਮੁਖ ਸਿੰਘ ਤੂੰ ਮੇਰੇ ਘੋੜੇ ਨੂੰ ਚਾਬਕ ਮਾਰ ਕੇ ਮੈਨੂੰ ਗੀਦੀ ਕਹਾਉਣਾ ਚਾਹੁੰਦਾ ਕਿ ਮੈਂ ਪੰਥ ਦੇ ਵਿਚ ਗੀਦੀ ਕਹਾਵਾਂ ਨਹੀਂ ਇਹ ਯੋਗ ਨਹੀਂ ਐਸਾ ਨਹੀਂ ਹੋਣਾ
ਇਸ ਜੀਵਨ ਤੇ ਮਰਨੋ ਬੇਸ਼
ਇਹੋ ਜੇ ਜੀਵਨੇ ਨਾਲੋਂ ਤਾਂ ਮਰਨਾ ਬੇਸ਼ੱਕ ਹੋ ਜਾਏ ਕੋਈ ਗੱਲ ਨਹੀਂ
ਰਹਿ ਜਸ ਜਿਸ ਜਗ ਮੈਂ ਲੇਸ਼
ਇਹੋ ਜੇ ਜੀਵਨੇ ਨਾਲੋਂ ਜੇ ਏਦਾਂ ਬਹਾਦਰੀ ਨਾਲ ਮਰ ਜਾਈਏ ਤੇ ਜਗਤ ਵਿਚ ਜਦੋਂ ਤੱਕ ਸੰਸਾਰ ਰਹੇਗਾ ਉਦੋਂ ਤੱਕ ਸਾਡੇ ਨਾਂ ਦਾ ਜਸ ਵੀ ਰਹੇਗਾ
ਦੋਹੇਰਾ ਗੁਰਮੁਖ ਸਿੰਘ ਨਿਜ ਛੱਡ ਤੁਰਾ ਸਿੰਘ ਜੀ ਲਿਓ ਚੜਾਏ
ਗੁਰਮੁਖ ਸਿੰਘ ਨੇ ਆਪਣਾ ਘੋੜਾ ਛੱਡ ਦਿੱਤਾ ਕਹਿੰਦਾ ਲਓ ਮਹਾਰਾਜ ਫਿਰ ਆ ਮੇਰੇ ਘੋੜੇ ਤੇ ਚੜ ਜਾਓ ਸਰਦਾਰ ਜੱਸਾ ਸਿੰਘ ਜੀ ਨੂੰ ਆਪਣੇ ਘੋੜੇ ਤੇ ਸਵਾਰ ਕਰ ਲਿਆ
ਲੜਤ ਭਿੜਤ ਖੜਤੋ ਤੁਰਤ ਜੋਖੇ ਸਿਰ ਨਿਜ ਖਾਏ
ਸਰਦਾਰ ਜੱਸਾ ਸਿੰਘ ਜੀ ਦੁਸ਼ਮਣ ਨਾਲ ਲੜਦੇ ਨੇ ਅੱਗੇ ਵੱਧ ਕੇ ਥੋੜਾ ਜਿਹਾ ਅੱਗੇ ਟੁਰਦੇ ਨੇ ਫਿਰ ਲੜਦੇ ਨੇ ਔਰ ਸਰੀਰ ਤੇ ਅਨੇਕਾਂ ਜ਼ਖਮ ਖਾ ਰਹੇ ਹਨ
ਜੋ ਪਏ ਜੱਸਾ ਸਿੰਘ ਖਾਏ ਬਾਈ ਕਾਏ ਧੋਬੀ ਸਿੰਘ ਜੀ ਲੜਤੋ ਜਾਏ
ਸਰਦਾਰ ਜੱਸਾ ਸਿੰਘ ਜੀ ਏਦਾਂ ਨੀ ਇਹਨਾਂ ਨੂੰ ਪੰਥ ਨੇ ਖਿਤਾਬ ਦਿੱਤਾ ਸੁਲਤਾਨੇ ਉਲ ਕੌਮ ਦਾ ਪੰਥ ਨੇ ਜਿਹੜਾ ਖਿਤਾਬ ਦਿੱਤਾ ਸੀ ਸੁਲਤਾਨੇ ਉਲ ਕੌਮ ਦਾ ਲਾਹੌਰ ਦਾ ਜਦੋਂ ਬਾਦਸ਼ਾਹ ਬਣਾ ਦਿੱਤਾ ਨਵਾਬ ਬਣਾ ਦਿੱਤਾ ਤੋ ਕਹਿੰਦੇ ਸਰਦਾਰ ਜੱਸਾ ਸਿੰਘ ਜੀ ਦੇ ਸਰੀਰ ਤੇ 22 ਫੱਟ ਵੱਜੇ 22 ਸਰੀਰ ਚੀਰਿਆ ਹੋਇਆ ਕਈ ਥਾਵਾਂ ਤੇ ਤੀਰ ਵੱਜੇ ਹੋਏ ਗੋਲੀਆਂ ਵੱਜੀਆਂ ਹੋਈਆਂ ਪਰ ਸਰਦਾਰ ਜੱਸਾ ਸਿੰਘ ਜੀ ਫਿਰ ਵੀ ਲੜਦੇ ਜਾ ਰਹੇ ਨੇ ਆਪਣਾ ਲੜਨ ਤੋਂ ਮੂੰਹ ਨਹੀਂ ਮੋੜਿਆ
ਜੱਸਾ ਸਿੰਘ ਜਬ ਜ਼ਖਮੀ ਸੁਣਿਓ
ਜਥੇਦਾਰ ਜੱਸਾ ਸਿੰਘ ਜੀ ਦੀ ਜਦੋਂ ਜ਼ਖਮੀ ਹਾਲਤ ਬਾਰੇ ਦੂਸਰੇ ਸਿੰਘਾਂ ਜਥੇਦਾਰਾਂ ਨੇ ਸੁਣਿਆ
ਸਭ ਸਿਰਦਾਰਨ ਸੁਣ ਸਿਰ ਧੁਨਿਓ
ਜਿੰਨੇ ਬਾਕੀ ਦੇ ਸਰਦਾਰ ਸਨ ਜਰਨੈਲ ਸਨ ਪੰਥ ਦੇ ਉਨ੍ਹਾਂ ਨੇ ਸਿਰ ਧੁਨਿਆ ਕਿ ਜੱਸਾ ਸਿੰਘ ਜੀ ਜ਼ਖਮੀ ਹੋ ਗਏ ਨੇ ਉਸ ਵੇਲੇ ਬਾਕੀ ਦੇ ਸਿੰਘਾਂ ਨੇ ਸਿਰ ਧੁਨਿਆ
ਵਿਚ ਥੰਨੇ ਸਭ ਆਣ ਖਲੋਏ
ਸਾਰੇ ਜੱਸਾ ਸਿੰਘ ਦੀ ਮਦਦ ਵਾਸਤੇ ਆਣ ਕੇ ਖਲੋ ਗਏ ਅੱਗੇ ਵੱਧ ਕੇ
ਪੰਗੀ ਕਨੀਏ ਰਾਮਗੜੀਏ ਜੋਏ
ਪੰਗੀਆਂ ਦੀ ਮਿਸਲ ਦੇ ਜਥੇਦਾਰ ਹਰੀ ਸਿੰਘ ਜੀ ਫਿਰ ਜਿੰਨੇ ਘਣੀਏ ਦੇ ਰਹਿਣ ਵਾਲੇ ਰਾਮਗੜੀਏ ਸਨ ਸਾਰੇ ਆ ਗਏ
ਨਕਈ ਨਿਸ਼ਾਨ ਸੀ ਡੱਲੇ ਵਾ
ਨਕਈਆਂ ਦੀ ਮਿਸਲ ਆ ਗਈ تے نشانچیاں دی مشل جن نشانہ والی مشل کہندے نے ڈلے والیاں دی مشل آ گئی
کپور سنگھ او آلو توا
سردار نواب کپور سنگھ جی سنگھ پوریاں دی مشل انہاں دے نال فیضل پوریاں دی جنہاں نو کہہ دیندے سنگھ پوریاں دی مشل او آ گئی تے پھر انہاں دے نال جننے آلو والیے سن سارے آ گئے
شکر چکیے شام سنگھ یہ سارے
شکر چکیے آ گئے سارے شام سنگھ دے نال جننے سارے سن جسا سنگھ دی مدد واسطے آ گئے
شہید نہنگ او گرو پیارے
شہیداں دی مثل دے جتھے دار جنہاں نوں نہنگ سنگھاں دی مثل بھی کہا جاندا ہے بابا دیپ سنگھ جی جنہاں دے پہلے جتھے دار سن او جنی مثل ہے او بھی نال چل کے آئی ہے
امرت سریے اور پوری آنند
سریاں دی مثل سی او بھی آ گئی آنندپور صاحب دے جن نے سوڈی سان گرو کلگیدھر جی گرو ہرگوبند صاحب دی آس پاس وچوں سارے آئے ہاں
رمداسیے رنگریٹے اور مسند
جن رمداسیے سنگھ سن رنگریٹے گرو کے بیٹے سن وہ سارے آئے ہاں
بیدی چھوڑی تین او پلے
بیدی سوڈے ترین جڑے وڈے ستگراں دی انس بنس وچوں صاحبزادے ہن سب آئے ہن
جو خالصے رلے
اے سارے خالصے دے نال رہندے سن اے سارے آ گئے اس ویلے کٹھے ہو کے لڑن واسطے مقابلہ کرن لئی
شہید ہوئے او زخمی ہوئے
سنگھ شہیدیاں پاڑ لگے زخمی ہون لگے
کدے کھڑے کد لڑے ترے
کدے کھلوندے نے اور کدے تردیا تردیا لڑدے جاندے نے
دو راہ نکے وڈے جو ہوتے سفر کھڑے ہتھیار
وڈے جننے جتھے دار سن پویں کوئی چھوٹا پویں کوئی وڈا سب ہتھیار پکڑ کے آپ کو اپنی ذمہ واری سمجھ کے لڑ رہے نے
اگے تے تو ترے ایک ایک دو دو مار
ایندہ دو دو چارا چارا ترکانو مار کے پھر اگے اگے تردے جا رہے نے
تب ہے کسے نے کہہ دیو چرت سنگھ بیر سنائے
انہیں نو بچکاروں ایک کسے سنگھ نے چرت سنگھ شکر چکیے نو کہہ کے سنا دیتا
توں جو کہت تو میں لڑو جے ہووے احمد شاہ
اودے وچوں کسے ایک سنگھ نے تانا جا مار دتا چڑک سنگھ شکر چکیے نو کہن لگا او چڑک سنگھ تو کہندا سی جتھے ابدالی ہوے گا اودے نال میں جا کے لڑاں گا میں جا کے اودے نال دو ہاتھ کراں گا
جو پئی سوسن چڑت سنگھ گسا کھایا
کسے یہ بھی ایک پرکار دی سپرٹ ہوندی سی سنگھ ایک دوجے نو اللہ شیری دیندے سی لاگے کسے نے کہہ دیتا چڑت سنگھ تو کہندا سی میں ابدالی نال لڑاں گا تو ہن ایتھے کھڑا اے سن دیا چڑت سنگھ دا مانو جویں روس سی اندر او جاگ پیا ستا شیر جویں جاگ پیا ہووے
احمد شاہ ور کولو چلایا
چڑت سنگھ نے اپنے کچھ ساتھیاں نو نال لیا تے کوڑا سیدھا ابدالی والے پاسے نو ٹور لیا ادھر ابدالی آ رہا کس پاسے نو چل پے
لبیو نہ تولت سو رہے او دور
وچ وچ پھردا رہیا ترکا گلدیاں دے کلے کلے گلجے نو مار کے کہدا دس تہاڈا ابدالی کتھے ہے کتھے ہے تہاڈا احمد شاہ کہندے لبدے رہے چڑت سنگھ جی ترکاں وچ پھر کے پر ابدالی بہت پچھے سی او لبیا نہیں چڑت سنگھ نو
کسے نہ دورو اڑ رہی تور
اڑ بڑی اڑ رہی سی مٹی بڑی اڑ رہی سی دورو نظر نہیں سی آؤں گا
پھر سنگھ ٹول مڑ مڑیو بیر
آخرکار چڑت سنگھ اپنی پوری مستعدی دے نال پھر کے سارے ترکاں چ لب کے جدو نہ لبا ابدالی پھر واپس مڑ کے اپنے تھنے وچ آ گئے
تیگ مار کڈے گلجے چیر
جدروں جاندا چڑت سنگھ تیگ دے نال بڑا شوڑا شریر سی چڑت سنگھ شکر چکیے دے تن وچ بڑا تان سی بل سی تیگ دے نال ویریاں دے تنا نو چیردا چلیا جا رہا ہے
مارت تیگ گئے ہاتھ تھک
تیگ چلاندیا چلاندیا چڑت سنگھ دی باہ تھک گئی ہاتھ تھک گیا
تو سنگھ جی لے نیجے چاک
ہاتھ تھک گیا نا مٹھا جور نال پڑنا پیندا تو پھر سنگھ جی نے چڑت سنگھ جی نے نیجا پھڑ لیا ہاتھ وچ نیجے نال تروڑ لگے ویریاں نو
مارت نیجے نال پھل ٹوٹ گئے
نیجے نال ماردیا ماردیا گلدیاں نو آخر کار نیجے دا بھی پھل ٹوٹ گیا
پھر سنگھ ہاتھ رام جنگو لیو
پھر جسا سنگھ نے بندوق سنبھال لی ہاتھ وچ پا پا گولیاں نال دے ساتھی دے ہی جاندے نے جسا چڑت سنگھ جی گولیاں دگ ہی جاندے ہن
تھکیو گھوڑو تب اور بدل لا ਜਦ
ਸਿੰਘ ਜੀ ਦਾ ਘੋੜਾ ਥੱਕ ਗਿਆ, ਵੇਖੋ ਪਸ਼ੂ ਵੀ ਥੱਕ ਗਏ ਨੇ, ਪਰ ਗੁਰੂ ਸਾਹਿਬ ਨੇ ਪਤਾ ਨੀ ਕਿੰਨੀ ਕੁ ਸਪਰਿਟ ਦੇ ਦਿੱਤੀ ਹੈ ਇਹਨਾਂ ਸਿੰਘਾਂ ਨੂੰ, ਕਿੰਨਾ ਕੁ ਅੰਦਰ ਤਾਣ ਭਰ ਦਿੱਤਾ ਕਿ ਘੋੜੇ ਥੱਕ ਗਏ ਨੇ ਪਰ ਉੱਤੇ ਬੈਠੇ ਸਿੰਘ ਫਿਰ ਵੀ ਬਹਾਦਰੀ ਨਾਲ ਲੜ ਰਹੇ ਨੇ।
ਲੱਗੇ ਉਹ ਜ਼ਖਮ ਖਰ ਸਿੰਘ ਬੰਦਾਇਓ,
ਉਸ ਵਕਤ ਘੋੜਾ ਬਦਲਿਆ, ਦੂਜੇ ਘੋੜੇ ਤੇ ਚੜ ਗਏ ਤੇ ਜ਼ਖਮੀ ਹੋ ਗਏ। ਚੜਤ ਸਿੰਘ ਜੀ ਦੇ ਤਨ ਤੇ ਫੱਟ ਵੱਜਾ, ਪਹਿਲਾਂ ਫੱਟ ਵੱਜਾ, ਉਹਦੇ ਤੇ ਕੱਪੜਾ ਬੰਨ ਲਿਆ,
ਲਈ ਫੌਜ ਸਭ ਆਪਣੀ ਸਾਤ,
ਸਾਰੀ ਫੌਜ ਆਪਣੇ ਨਾਲ ਲਈ,
ਬਹੁਤ ਗਿਲਜਨ ਸਿਰ ਮਾਰੇ ਹੱਥ,
ਗਿਲਜਿਆਂ ਦੇ ਉੱਤੇ ਆਪਣਾ ਹੱਥ ਚੜਤ ਸਿੰਘ ਜੀ ਸਾਫ਼ ਕਰਦੇ ਜਾ ਰਹੇ ਨੇ।
ਜਹਾਂ ਬਹੀਰ ਬੋ ਪਰੇ ਪੀਰ,
ਸਿੰਘ ਦੀ ਜਿੰਮੇਵਾਰੀ ਬਹੀਰ ਨੂੰ ਸੰਭਾਲਣ ਦੀ ਸੀ, ਜਿੱਥੇ ਬਹੀਰ ਦੇ ਉੱਤੇ ਤੁਰਕਾਂ ਦਾ ਹਮਲਾ ਹੁੰਦਾ ਉੱਥੇ ਚੜਤ ਸਿੰਘ ਜੀ ਅੱਗੇ ਜਾ ਕੇ ਤੁਰਕਾਂ ਨੂੰ ਰੋਕਦੇ ਨੇ।
ਆਪ ਡਰੈ ਤੈ ਸਿੰਘ ਸਰੀਰ,
ਔਰ ਆਪ ਅੱਗੇ ਜਾ ਕੇ ਆਪਣਾ ਸਰੀਰ ਡੋਹਦੇ ਹਨ।
ਦੋਏਰਾ ਬਹੁ ਗਿਲਜਨ ਕੋ ਮਾਰ ਕੇ ਬਹੁਤ ਸਿੰਘ ਲੈ ਬਚਾਏ,
ਬਹੁਤ ਸਾਰੇ ਗਿਲਜਿਆਂ ਨੂੰ ਮਾਰ ਕੇ ਚੜਤ ਸਿੰਘ ਨੇ ਬਹੁਤ ਸਾਰੇ ਸਿੰਘਾਂ ਨੂੰ ਬਚਾਇਆ।
ਗਿਲਜਨ ਕੋ ਘੋਰ ਲੱਭੈ ਪਿਆਦਨ ਤੁਰੈ ਚੜਾਏ,
ਜਿਹੜਾ ਘੋੜਾ ਗਿਲਜਿਆਂ ਦਾ ਕਾਬੂ ਆਉਂਦਾ ਤੁਰਕਾਂ ਦਾ, ਉਹ ਘੋੜਾ ਉਹਨਾਂ ਕੋਲੋਂ ਖੋਹ ਕੇ ਜਿਹੜੇ ਨਾਲ ਪੈਦਲ ਸਿੰਘ ਨੇ ਉਹਨਾਂ ਨੂੰ ਉੱਤੇ ਚੜਾ ਦਿੰਦੇ ਹਨ।
ਚੜਤ ਸਿੰਘ ਸਾਥ ਨਾ ਕਿਸਤੇ ਹੋਏ,
ਖਾਲਸਾ ਜੀ ਚੜਤ ਸਿੰਘ ਇੰਨਾ ਛੋੜਾ ਹੈ, ਇੰਨਾ ਤੇਜ਼ੀ ਨਾਲ ਜੰਗ ਦੇ ਮੈਦਾਨ ਚ ਲੜ ਰਿਹਾ ਵੀ ਨਾਲ ਦਾ ਕੋਈ ਉਹਨਾਂ ਦਾ ਸਾਥੀ ਹੋ ਕੇ ਲੜ ਨਹੀਂ ਸਕਦਾ। ਜਿੰਨੀ ਤੇਜ਼ੀ ਨਾਲ ਅੱਗੇ ਵਧਦੇ ਨੇ ਓਨੀ ਤੇਜ਼ੀ ਨਾਲ ਕੋਈ ਸਿੰਘ ਉਹਨਾਂ ਦੇ ਨਾਲ ਅੱਗੇ ਨਹੀਂ ਵਧ ਸਕਦਾ।
ਜੋ ਲਲਕਾਰੈ ਤੈ ਜਾਏ ਸੋਏ,
ਜਿਹੜਾ ਜਿਹੜਾ ਗਿਲਜਾ ਸਾਹਮਣੇ ਕੋਈ ਲਲਕਾਰਦਾ ਸਿੰਘਾਂ ਨੂੰ, ਚੜਤ ਸਿੰਘ ਅੱਗੇ ਜਾ ਕੇ ਉਸ ਗਿਲਜੇ ਦਾ ਮੁਕਾਬਲਾ ਕਰਦੇ ਨੇ।
ਭੀਰੈ ਨਾ ਛੋਡੈ ਖਰ ਤੁਰ ਲੜੈ,
ਪਰ ਬਹੀਰ ਦਾ ਸਾਥ ਨਹੀਂ ਛੱਡਦੇ, ਬਹੀਰ ਦੇ ਨਾਲ ਨਾਲ ਖਲੋ ਕੇ ਲੜਦੇ ਹਨ।
ਤੁਰੈ ਅੱਗੇ ਕਾ ਪਿੱਛੇ ਮੁੜੈ,
ਕਦੇ ਤੁਰ ਪੈਂਦੇ ਨੇ ਬਹੀਰ ਨਾਲ, ਕਦੇ ਪਿੱਛੇ ਮੁੜ ਕੇ ਲੜਦੇ ਹਨ।
ਬੋਝ ਛੱਡ ਕਵ ਏਕਲ ਧਾਵੈ,
ਕਦੇ ਕੱਲੇ ਹੀ ਦੌੜ ਜਾਂਦੇ ਨੇ ਚੜਤ ਸਿੰਘ ਨਾਲ ਸਾਰੇ ਸਾਥੀਆਂ ਨੂੰ ਪਿੱਛੇ ਛੱਡ ਕੇ, ਕੱਲੇ ਹੀ ਮਲੇਛਾਂ ਵਿਚ ਵੜ ਕੇ ਕਈਆਂ ਨੂੰ ਵੱਢ ਕੇ ਫਿਰ ਵਾਪਸ ਆ ਜਾਂਦੇ ਨੇ।
ਮਾਰ ਗਿਲਜਨ ਫਿਰ ਫੌਜੋ ਆਵੈ,
ਉਹ ਸਾਰੇ ਗਿਲਜਿਆਂ ਨੂੰ ਮਾਰ ਕੇ ਮੁੜ ਫਿਰ ਫੌਜ ਵਿਚ ਆ ਜਾਂਦੇ ਚੜਤ ਸਿੰਘ ਜੀ।
ਨਿਜੈ ਫੌਜ ਬੋ ਜੋ ਖੋ ਖਾਵੈ,
ਔਰ ਆਪਣੀ ਫੌਜ ਨੂੰ ਬਚਾਉਣ ਵਾਸਤੇ ਚੜਤ ਸਿੰਘ ਜੀ ਆਪਣੇ ਤਨ ਤੇ ਜ਼ਖਮ ਖਾਂਦੇ ਹਨ।
ਫਤਿਹ ਗਿਰੇ ਕਿਸੇ ਬੇਲੇ ਪਾਵੈ,
ਜਿਹੜਾ ਕੋਈ ਜ਼ਖਮੀ ਹੁੰਦਾ ਹੈ, ਕੋਈ ਫੱਟੜ ਹੁੰਦਾ, ਉਦੋਂ ਨੇੜੇ ਤੇੜੇ ਜੰਗਲ ਸੀ ਇਲਾਕਾ, ਉਸ ਜੰਗਲ ਦੇ ਵਿਚ ਛੱਡ ਜਾਂਦੇ ਤਾਂ ਜੋ ਇੱਥੇ ਉਹਨਾਂ ਦਾ ਕੋਈ ਆਰਾਮ ਨਾਲ ਉਹ ਆਪਣਾ ਇਲਾਜ ਕਰ ਸਕਣ।
ਕਈਆਂ ਨੂੰ ਅੱਗੇ ਅੱਗੇ ਚਲਾਵੇ,
ਕਈਆਂ ਨੂੰ ਜ਼ਖਮੀਆਂ ਨੂੰ ਬੜੀ ਛੇਤੀ ਨਾਲ ਅੱਗੇ ਬਹੀਰ ਵਿਚ ਭੇਜ ਦਿੰਦੇ ਨੇ, ਅੱਗੇ ਚੱਲ ਆਉਂਦੇ ਨੇ।
ਕਈਆਂ ਨੂੰ ਨਿਜ ਕੋਤਲ ਚਲਾਵੇ,
ਕਈਆਂ ਨੂੰ ਆਪਣੇ ਕੋਤਲ ਤੇਜ਼ ਘੋੜਿਆਂ ਨੂੰ ਚਲਾਉਂਦੇ ਹਨ।
ਇਹ ਬਹੀਰਨ ਕਰੇ ਨਿਭਾਏ,
ਨਾਲ ਦੇ ਜਿੰਨੇ ਬਹੀਰ ਨੇ ਉਹਨਾਂ ਦਾ ਨਿਭਾਹ ਕਰ ਰਹੇ ਨੇ ਚੜਤ ਸਿੰਘ ਜੀ।
ਕੁੰਜਨ ਪੈ ਬੈਰੀ ਪਰੈ,
ਖਾਲਸਾ ਜੀ ਜਿਵੇਂ ਕੁੰਜਾਂ ਦੇ ਉੱਤੇ ਬੈਰੀ ਬਾਜ ਪੈਂਦਾ ਨਾ ਹਮਲਾ ਕਰਕੇ, ਏਦਾਂ ਚੜਤ ਸਿੰਘ ਜੀ ਤੁਰਕਾਂ ਤੇ ਪੈਂਦੇ ਹਨ।
ਕਿਸੇ ਇੱਕ ਕਿਸ ਦੋਏ ਸੱਤ ਲਾਵੇ,
ਗਿਲਜੇ ਨੂੰ ਇੱਕ ਕਿਸੇ ਨੂੰ ਦੋ ਦੋ ਜ਼ਖਮ ਮਾਰ ਕੇ ਕਰਕੇ,
ਇਸ ਤੇ ਉਤ ਤੇ ਇਸ ਧਾਵੇ,
ਇਧਰੋਂ ਉਧਰ ਉਧਰੋਂ ਇਧਰ, ਏਦਾਂ ਬੜੀ ਚੰਚਲਤਾਈ ਨਾਲ ਦੌੜਦੇ ਹਨ।
ਦੋਹੇਰਾ ਗੰਗੇਰੀ ਜਿਮ ਘੋੜੇ ਘੁੰਮੈ ਵਰ ਵਿਜੁਅਲ ਜਿਮ ਦਲ ਆਪ,
ਜਿਵੇਂ ਜਲ ਜੁਲਾਹਾ ਹੁੰਦਾ ਨਾ ਜਿਹਨੂੰ ਗੰਗੇਰੀ ਕਹਿੰਦੇ ਨੇ, ਜਿਵੇਂ ਉਹ ਘੁੰਮਦਾ ਏਦਾਂ ਘੋੜੇ ਘੁੰਮਦੇ ਨੇ ਚੜਤ ਸਿੰਘ ਦੇ, ਔਰ ਬੜੀ ਬਿਜਲੀ ਦੇ ਸਮਾਨ ਵੈਰੀਆਂ ਦੇ ਦਲ ਵਿਚ ਟੁੱਟ ਕੇ ਪੈਂਦੇ ਹਨ।
ਚੜਤ ਸਿੰਘ ਗਿਲਜਨ ਹਿਮ ਕੱਟੈ ਪੁਨ ਕੱਟੈ ਜਿਮ ਪਾਪ,
ਸਤਨਾਮ ਸ੍ਰੀ
ਵਾਹਿਗੁਰੂ।
ਜਥੇਦਾਰ ਚੜਤ ਸਿੰਘ ਜੀ ਸ਼ੁਕਰ ਚੱਕੀਆ, ਤੁਰਕਾਂ ਨੂੰ ਗਿਲਜਿਆਂ ਨੂੰ ਏਦਾਂ ਵੱਢਦੇ ਨੇ, ਏਦਾਂ ਕੱਟਦੇ ਨੇ ਜਿਵੇਂ ਪੁੰਨ ਪਾਪਾਂ ਨੂੰ ਕੱਟਦੇ ਨੇ। ਭਾਈ ਰਤਨ ਸਿੰਘ ਜੀ ਕਿੱਡੀ ਸੋਹਣੀ ਉਦਾਹਰਣ ਦੇ ਰਹੇ, ਕਹਿੰਦੇ ਜਿਵੇਂ ਪੁੰਨ ਪਾਪਾਂ ਨੂੰ ਕੱਟਦੇ ਨੇ ਨਾ, ਏਦਾਂ ਚੜਤ ਸਿੰਘ ਸ਼ੁਕਰ ਚੱਕੀਆ ਗਿਲਜਿਆਂ ਨੂੰ ਕੱਟਦਾ ਜਾ ਰਿਹਾ।
ਬਹੀਰ ਛੱਡ ਸਿੰਘ ਦੂਰ ਨਾ ਜਾਵੇ,
ਚੜਤ ਸਿੰਘ ਬਹੀਰ ਨੂੰ ਛੱਡ ਕੇ ਦੂਰ ਨਹੀਂ ਜਾਂਦਾ।
ਆਪ ਫਤਿਹ ਔਰ ਬਹੀਰ ਬਚਾਵੇ,
ਆਪ ਵੀ ਫਤਿਹ ਕਰਦਾ ਜੰਗ ਦੇ ਮੈਦਾਨ ਵਿਚ ਤੇ ਬਹੀਰ ਨੂੰ ਵੀ ਬਚਾਉਂਦਾ ਹੈ।
ਲੋਹੋ ਰੰਗ ਸਭ ਕੱਪੜੇ ਪਏ,
ਭਿੱਜ ਗਿਆ ਲਹੂ ਦੇ ਨਾਲ, ਰਕਤ ਦੀਆਂ ਬੂੰਦਾਂ ਸਰੀਰ ਚੋਂ ਵਹਿ ਰਹੀਆਂ ਚੜਤ ਸਿੰਘ ਜੀ ਦੇ।
ਗੇਲ ਫਾਗ ਜਨ ਰੰਗ ਰੰਗੇ,
ਮਾਨੋ ਜਿਵੇਂ ਹੋਲੀ ਖੇਡ ਕੇ ਸਰੀਰ ਦੇ ਕੱਪੜੇ ਰੰਗੇ ਹੋਣ, ਏਦਾਂ ਚੜਤ ਸਿੰਘ ਜੀ ਦਾ ਤਨ ਰੰਗਿਆ ਹੋਇਆ।
ਪੰਜ ਘੋੜੇ ਨਿਜ ਕੋਤਲ ਰਖਾਏ।
ਆਪਣੇ ਕੋਲ ਚੜ੍ਹਤ ਸਿੰਘ ਨੇ ਪੰਜ ਘੋੜੇ ਰੱਖੇ ਨੇ, ਜਿਹੜਾ ਘੋੜਾ ਥੱਕ ਜਾਂਦਾ ਇੱਕ ਨੂੰ ਛੱਡ ਕੇ ਫਿਰ ਦੂਜੇ ਤੇ ਚੜ੍ਹ ਜਾਂਦੇ ਨੇ, ਉਹ ਪਹਿਲੇ ਨੂੰ ਆਰਾਮ ਮਿਲ ਜਾਂਦਾ, ਦੂਜੇ ਨੂੰ ਜਦੋਂ ਵੀ ਥੱਕ ਜਾਂਦਾ ਫਿਰ ਤੀਜੇ ਤੇ ਚੜ੍ਹ ਜਾਂਦੇ ਹਨ।
ਸ਼ਸਤਰ ਚੜ੍ਹਤ ਸਿੰਘ ਬਹੁਤੇ ਖਾਏ।
ਸਰਦਾਰ ਚੜ੍ਹਤ ਸਿੰਘ ਜੀ ਨੇ ਆਪਣੇ ਤਨ ਤੇ ਬਹੁਤ ਜ਼ਿਆਦਾ ਸ਼ਸਤਰ ਵਾਰ ਚੱਲੇ।
ਦੇਖ ਨਾ ਉਧਰੇ ਫੇਰ ਲੜਾਈ,
ਔਰ ਮੁੜ ਕੇ ਜੰਗ ਦੇ ਮੈਦਾਨ ਦੇ ਵਿੱਚ ਫਿਰ ਵੀ ਲੜਦੇ ਜਾ ਰਹੇ ਨੇ।
ਅੱਗੇ ਹੋਏ ਬੰਦੂਕ ਚਲਾਏ,
ਅੱਗੇ ਹੋ ਹੋ ਕੇ ਬੰਦੂਕ ਚਲਾਉਂਦੇ ਹਨ।
ਇੱਕੋ ਮਾਰ ਦੂਏ ਤਨ ਲਾਏ,
ਇੱਕ ਨੂੰ ਮਾਰ ਕੇ ਫਿਰ ਦੂਜੇ ਦੇ ਤਨ ਚ ਗੋਲੀ ਮਾਰਦੇ ਹਨ।
ਉਹ ਬੰਦੂਕ ਜਦ ਖਾਲੀ ਹੋਏ,
ਜਦੋਂ ਖਾਲੀ ਹੋ ਜਾਂਦੀ ਹੈ,
ਲੈ ਔਰ ਕੋ ਹੱਥ ਤੇ ਖੋਏ,
ਦੂਜੇ ਦੇ ਹੱਥੋਂ ਬੰਦੂਕ ਖੋ ਕੇ ਫਿਰ ਉਹ ਵੀ ਗੋਲੀ ਦਾਗ ਦਿੰਦੇ ਹਨ।
ਬੰਦੂਕੀ ਦਲ ਮੈਂ ਅਢਾਈ ਬਤਾਵੇ,
ਕਹਿੰਦੇ ਢਾਈ ਬੰਦੂਕ ਚੀ ਦਲ ਦੇ ਵਿਚ ਪੰਥ ਵਿਚ ਦੱਸੇ ਗਏ ਹਨ।
ਚੜ ਸਿੰਘ ਦੋਯੋ ਸਭ ਦਲ ਅਗਾਵੇ,
ਕਹਿੰਦੇ ਇੱਕ ਬੰਦੂਕ ਚੀ ਇਧਰ ਚੜ੍ਹਤ ਸਿੰਘ ਹੈ ਤੇ ਦੂਸਰਾ ਬੰਦੂਕ ਚੀ ਉਧਰ ਅਬਦਾਲੀ ਦੀ ਸਾਰੀ ਫੌਜ ਹੈ।
ਔਰ ਬੰਦੂਕੀ ਬਡੋ ਅੱਖਾਂ ਮੈਂ,
ਬੰਦੂਕ ਚੀ ਚੜ੍ਹਤ ਸਿੰਘ ਸ਼ੁਕਰ ਚੱਕੀਆ ਕਹਾਉਂਦਾ ਹੈ।
ਚੜ੍ਹਤ ਸਿੰਘ ਅੱਗੇ ਅੱਧੇ ਬਤਾਵੇ,
ਜਿਹੜਾ ਵੱਡੇ ਤੋਂ ਵੱਡਾ ਬੰਦੂਕ ਚੀ ਤੁਰਕਾਂ ਵਿਚ ਨਜ਼ਰ ਆਉਂਦਾ ਚੜ੍ਹਤ ਸਿੰਘ ਦੇ ਸਾਹਮਣੇ ਉਹ ਅੱਧਾ ਹੀ ਰਹਿ ਜਾਂਦਾ ਹੈ। ਇਹੋ ਜਿਹਾ ਸੂਰਮਾ ਚੜ੍ਹਤ ਸਿੰਘ ਬੰਦੂਕ ਚੀ ਹੈ।
ਦੋਹੇਰਾ ਬੰਦੂਕ ਸਰਦਾਰ ਚੜ੍ਹਤ ਸਿੰਘ ਕੀ ਕਿਉਂ ਜਗ ਮੈਂ ਮਸ਼ਹੂਰ।
ਇਸ ਜੰਗ ਦੇ ਮੈਦਾਨ ਦੌਰਾਨ ਚੜ੍ਹਤ ਸਿੰਘ ਸ਼ੁਕਰ ਚੱਕੀਏ ਦੀ ਬੰਦੂਕ ਸਾਰੇ ਪੰਥ ਦੇ ਵਿਚ ਮਹਾਨ ਹੋ ਕੇ ਪ੍ਰਸਿੱਧੀ ਦਾ ਪ੍ਰਤੀਕ ਬਣੀ ਕਿ ਚੜ੍ਹਤ ਸਿੰਘ ਸ਼ੁਕਰ ਚੱਕੀਏ ਵਰਗਾ ਬੰਦੂਕ ਚ ਕੋਈ ਨਹੀਂ।
ਜੈਸੇ ਮਾਰੇ ਨੇੜੇ ਹੋ ਤੈਸੇ ਮਾਰੇ ਦੂਰ,
ਚੜ੍ਹਤ ਸਿੰਘ ਜਿਵੇਂ ਨੇੜੇ ਮਾਰਦਾ ਨਾ ਗੋਲੀ, ਇੰਨਾ ਹੀ ਭਾਵੇਂ ਕੋਈ ਦੂਰ ਖਲੋਤਾ ਹੋਵੇ ਉਸੇ ਢੰਗ ਨਾਲ ਗੋਲੀ ਨਾਲ ਵੈਰੀ ਨੂੰ ਮਾਰ ਕੇ ਫਰੋ ਦਿੰਦਾ। ਇਸੇ ਤਰ੍ਹਾਂ ਸਿੰਘ ਲੜਦੇ ਚਲੇ ਜਾ ਰਹੇ ਨੇ, ਵਧਦੇ ਚਲੇ ਜਾ ਰਹੇ ਨੇ, ਫਿਰ ਵੀ ਭਾਵੇਂ ਬੜੀ ਬਹਾਦਰੀ ਨਾਲ ਸਿੰਘ ਲੜੇ, ਬਹੁਤ ਜ਼ਿਆਦਾ ਭਾਰੀ ਨੁਕਸਾਨ ਇਸ ਜੰਗ ਦੇ ਦੌਰਾਨ ਸਿੰਘਾਂ ਦਾ ਹੋਇਆ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ।